ਸ਼ਲੋਕ ਮਹੱਲਾ ਪਹਿਲਾ। ਵੇਲ ਪੰਜਾਇਆ, ਕੱਤ ਬਣਾਇਆ, ਕੱਟ ਕੁੱਟ ਕਰ ਖੁੰਭ ਚੜਾਇਆ।
ਵੇਲ ਕੇ, ਵੇਲੀ ਮਤਲਬ ਹੈ ਵੇਲ ਕੇ, ਪਹਿਲਾਂ ਜਿਹੜੀ ਕਪਾਸ ਸੀ ਉਹ ਬੇਲੀ, ਬੜੇਵੇਂ ਅੱਡ ਕੀਤੇ ਤੇ ਰੂਹੀ ਅੱਡ ਕੀਤੀ, ਫਿਰ ਰੂਹੀ ਪਿੰਜੀ, ਪੰਜਾਇਆ ਪਿੰਜੇ ਕੋਲ ਲੈ ਗਏ, ਉਹਨੂੰ ਪਿੰਜੇ ਕੇ ਦਿੱਤੀ ਉਹਨੇ, ਫਿਰ ਉਹਦਾ ਕੱਟ ਕੇ ਉਹਦਾ ਸੂਤ ਬਣਿਆ, ਤੱਤੇ ਨੂੰ ਸਾਰੇ ਕੱਟ ਕੇ ਚਰਖੇ ਨਾਲ, ਤਾਂ ਕਿਤੇ ਜਾ ਕੇ ਬੁਣਿਆ ਕੱਪੜਾ ਬਣਾਇਆ, ਕੁੱਟਕਾਰ ਖੁੰਭ ਚੜਾਇਆ। ਉਹ ਜਦ ਉਹਦੇ ਤੋਂ ਖੱਡੀ ਤੋਂ ਕੱਟਿਆ ਨਾ, ਖੱਡੀ ਤੋਂ ਵੀ ਉਹਦੇ ਨਾਲ ਹੁੰਦੇ ਨੇ ਧਾਗੇ,
ਹਾਂਜੀ,
ਫਿਰ ਖੁੰਭ ਚੜਾਉਂਦੇ ਨੇ ਇਹਨੂੰ, ਦੁਬਾਰਾ ਧੋਂਦੇ ਨੇ ਉੱਥੇ। ਹਾਂਜੀ,
ਲੋਹਾ ਵੱਡੇ ਦਰਜੀ ਪਾੜੇ, ਸੂਈ ਧਾਗਾ ਸੀਵੇ।
ਜਿਹੜਾ ਲੋਹਾ ਕੈਚੀ ਨਾਲ ਵੱਢਿਆ ਜਾਂਦਾ ਤੇ ਦਰਜੀ ਫਿਰ ਥੋੜਾ ਜਿਹਾ ਟੱਕ ਲਾ ਕੇ ਫਿਰ ਪਾੜ ਦਿੰਦਾ ਹੁੰਦਾ, ਸੂਈ ਧਾਗਾ ਸੀਵੇ। ਸੂਈ ਦੇ ਧਾਗੇ ਨਾਲ ਫੇਰ ਸਿੰਤਾ ਜਾਂਦਾ ਕੱਪੜਾ, ਪਰ ਉਹ ਕੱਪੜਾ ਤਾਂ ਫੇਰ ਵੀ ਸਿੰਤਾ ਜਾਂਦਾ ਕੱਟਿਆ ਹੋਇਆ, ਪਰ ਉਹ ਡਿਜ਼ਾਇਨ ਹੋਰ ਕੁਛ ਬਣ ਜਾਂਦਾ, ਉਹ ਫਿਰ ਉਹ ਕੱਪੜਾ ਨਹੀਂ ਰਹਿੰਦਾ, ਜਾਂ ਉਹਨੂੰ ਫਿਰ ਕਮੀਜ਼ ਕਹਾਂਗੇ ਜਾਂ ਚੋਲਾ ਕਹਾਂਗੇ ਜਾਂ ਕਛਹਿਰਾ ਕਹਾਂਗੇ, ਫਿਰ ਉਹ ਕੱਪੜਾ ਨਹੀਂ ਕਹਿੰਦੇ ਉਹਨੂੰ, ਉਹਦਾ ਨਾਂ ਬਦਲ ਜਾਂਦਾ। ਹਾਂਜੀ,
ਇਉਂ ਪੱਤ ਪਾਟੀ ਸਿਫਤੀ ਸੀਪੈ, ਨਾਨਕ ਜੀਵਤ ਜੀਵੈ।
ਉਹਨੇ ਕਹਿੰਦਾ ਸੋਨੇ ਕੀ ਸੂਈ, ਰੂਪੇ ਕਾ ਤਾਗਾ, ਨਾਮੇ ਕਾ ਚਿੱਤ ਹਰਸੋਂ ਲਾਗਾ, ਉਸੇ ਦੀ ਵਿਆਖਿਆ ਇੱਥੇ ਕੀਤੀ ਹੈ। ਨਾਮਦੇਵ ਦਰਜੀ ਹੈ ਨਾ, ਸੀਪਾ, ਇਉਂ ਕਹਿੰਦੇ ਜਿਹੜੀ ਪਤੀ ਨਾਲੋਂ ਪਾਟੀ ਹੋਈ ਹੈ ਨਾ, ਵਿਛੜੀ ਹੋਈ ਆਤਮਾ ਹੈ, ਆਪਣੇ ਮੂਲ ਨਾਲ ਪਾਟੀ ਹੋਈ ਆਤਮਾ ਹੈ, ਆਪਣੇ ਮੂਲ ਦੀ ਸਿਫਤ ਕਰ ਕਰਕੇ ਉਹਦੇ ਨਾਲ ਸਿਮਤੀ ਜਾਂਦੀ ਹੈ। ਸੋਨੇ ਕੀ ਸੂਈ, ਰੂਪੇ ਕਾ ਤਾਗਾ, ਰੂਪਾ ਕਹਿੰਦੇ ਨੇ ਚਿੱਟਾ ਹੁੰਦਾ, ਰੂਪਾ ਚਾਂਦੀ ਨੂੰ ਕਹਿੰਦੇ ਨੇ ਵੈਸੇ, ਰੂਪਾ ਗਿਆਨ ਚਿੱਟਾ ਹੁੰਦਾ, ਧਾਗਾ ਚਿੱਟਾ ਹੁੰਦਾ, ਗਿਆਨ ਕਾ ਬੱਧਾ ਮੰਨ ਲਏ। ਸੋਨੇ ਕੀ ਸੁਰਤ ਜਿਹੜੀ ਹੈਗੀ ਹੈ ਉਹ ਸੋਨੇ ਕੀ ਸੂਈ ਹੈ, ਰੂਪੇ ਕਾ ਤਾਗਾ, ਨਾਮੇ ਕਾ ਚਿੱਤ ਹਰਸੋਂ ਲਾਗਾ। ਇਸ ਤਰੀਕੇ ਨਾਲ ਕਹਿੰਦੇ ਪਾਟੀ ਹੋਈ, ਜਿਵੇਂ ਦਰਜੀ ਪਾੜ ਦਿੰਦਾ ਫਿਰ ਸੂਈ ਧਾਗਾ ਸਿਉਂ ਦਿੰਦਾ, ਇਹ ਪਾਟੀ ਹੋਈ ਜਿਹੜੀ ਹੈ ਆਤਮਾ ਆਪਣੇ ਮੂਲ ਨਾਲ ਜੁੜ ਸਕਦੀ ਹੈ, ਸੀਤੀ ਜਾ ਸਕਦੀ ਹੈ, ਪ੍ਰਮਾਣ ਦਿੱਤਾ ਉਹ ਦੂਆ। ਹਾਂਜੀ,
ਹੋਏ ਪੁਰਾਣਾ ਕੱਪੜ ਪੱਟ, ਸੂਈ ਧਾਗਾ ਗੰਢੈ, ਮਹਾਂਪੱਖ ਕਿਹ ਚੱਲੈ ਨਾਹੀ, ਘੜੀ ਮੋਹਤ ਕਿਛ ਹੰਢੈ।
ਹੋਏ ਪੁਰਾਣਾ, ਕਈ ਵਾਰ ਕਹਿੰਦੇ ਕੱਪੜਾ ਪੁਰਾਣਾ ਹੋ ਕੇ ਵੀ ਫਟ ਜਾਂਦਾ, ਪੁਰਾਣਾ ਕਦ ਹੁੰਦਾ, ਪੁਰਾਣਾ ਸੱਚ ਤਾਂ ਪੁਰਾਣਾ ਨੀ ਹੁੰਦਾ, ਝੂਠ ਪੁਰਾਣਾ ਹੁੰਦਾ, ਪੁਰਾਣਾ ਹੋ ਕੇ ਕੱਪੜਾ ਜਿਵੇਂ ਪਾੜ ਜਾਂਦਾ, ਸੂਈ ਧਾਗਾ ਫਿਰ ਗੰਢ ਦਿੰਦਾ। ਐਵੇਂ ਝੂਠੀਆਂ ਮੱਤਾਂ ਜਿਹੜੀਆਂ ਪਾੜ ਕੇ ਰੱਖਦੀਆਂ ਨੇ ਨਾ, ਇੱਕ ਹੋਰ ਨੀ ਦਿੰਦੀਆਂ, ਉਹ ਝੂਠੀਆਂ ਮੱਤਾਂ ਦਾ ਪਾੜਿਆ ਹੋਇਆ ਵੀ ਸੱਚ ਦੀ ਗੁਰਮਤ ਆਉਂਦੀ ਹੈ, ਸੋਨੇ ਕੀ ਸੂਈ, ਰੂਪੇ ਕਾ ਧਾਗਾ, ਫਿਰ ਉਹ ਸੀਤਾ ਜਾਂਦਾ ਦੁਬਾਰਾ, ਫਿਰ ਠੀਕ ਹੋ ਸਕਦਾ, ਫਟਿਆ ਹੋਇਆ ਵੀ ਠੀਕ ਹੋ ਸਕਦਾ ਪੁਰਾਣਾ ਹੋ ਕੇ, ਜਿਵੇਂ ਗੁਰੂ ਅਮਰਦਾਸ ਕੋ ਪੁਰਾਣੀ ਮੱਤ ਹੈ। ਅਸਲ ਚ ਜਿਹੜੀ ਪੁਰਾਣੀ ਮੱਤ ਹੈ, ਪੁਰਾਣੀ ਮੱਤ ਝੂਠੀ ਮੱਤ ਨੂੰ ਕਹਿੰਦੇ ਨੇ, ਇਹਨਾਂ ਨੇ ਸਨਾਤਨ ਪੁਰਾਣੀ ਰੱਖ ਲਿਆ, ਪੁਰਾਣਾ ਲਫ਼ਜ਼ ਆਇਆ ਝੂਠ ਵਾਸਤੇ ਗੁਰਮਤ ਵਿੱਚ, ਗੁਰਮਤ ਵਾਸਤੇ ਚਿਰਾਣਾ ਲਫ਼ਜ਼ ਆਇਆ, ਇੱਕੋ ਹੀ ਵਾਰ ਸ਼ਾਇਦ ਦੋ ਵਾਰ ਆਇਆ, ਉਹ ਤੁਸੀਂ ਦੇਖ ਲਓ ਇੱਥੇ, ਚਿਰਾਣਾ ਲਫ਼ਜ਼ ਆਇਆ, ਚਿਰੰਕਾਲ ਆਦ ਕਾਲ ਤੋਂ ਲੈ ਕੇ ਜਿਹੜੀ ਮੱਤ ਹੈ ਉਹਨੂੰ ਚਿਰੰਕਾਲ ਕਹਿੰਦੇ ਨੇ, ਜਦੋਂ ਤੋਂ ਸਮਾਂ ਸ਼ੁਰੂ ਹੋਇਆ ਉਦੋਂ ਤੋਂ ਇਹ ਮੱਤ ਹੈ। ਚਿਰੰਕਾਲ ਇਹ ਦੇਹ ਸੰਜਰੀਆ, ਜੋ ਸਾਡੀ ਦੇਹੀ ਅੰਦਰ ਲਈ, ਜੋ ਉਹਦੇ ਚ ਅਸੀਂ ਇਕੱਠਾ ਕੀਤਾ ਗਿਆਨ, ਜੋ ਸਾਡੇ ਕੋਲ ਬੁੱਧੀ ਹੈ, ਇਹ ਉਦੋਂ ਤੋਂ ਹੀ ਇਕੱਠੀ ਕਰ ਰਹੇ ਹਾਂ ਜਦੋਂ ਤੋਂ ਸ੍ਰਿਸ਼ਟੀ ਸਾਜੀ ਹੈ। ਹਾਂਜੀ,
ਠੀਕ ਹੈ ਜੀ। ਚਿਰੰਕਾਲ ਆਉਂਦਾ ਹੈ ਜੀ, ਮਿਲ ਜਗਦੀਸ਼ ਮਿਲਣ ਕੀ ਬਰੀਆ, ਚਿਰੰਕਾਲ ਇਹ ਦੇਹ ਸੰਜਰੀਆ, ਚਿਰੰਕਾਲ ਪਾਈ ਦੁਰਲਭ ਦੇ, ਨਾਮ ਵੀ ਹੁਣ ਖੇ ਆਉਂਦਾ ਚਿਰਾਣਾ। ਹਾਂਜੀ, ਇੱਕੇ ਵਾਰ ਆਉਂਦਾ। ਹਾਂ, ਅਮਰ ਅਜੂਨੀ ਅਸਥਿਰ ਜਾਪੈ, ਸਾਚਾ ਮਹਿਲ ਚਿਰਾਣਾ।
ਹਾਂ, ਚਿਰਾਣਾ,
ਠੀਕ ਹੈ ਜੀ। ਚਿਰਾਣਾ ਦਾ ਭਾਵ ਹੈ ਕਿ ਆਦ ਕਾਲ ਤੋਂ ਹੈ ਜੀ,
ਚਿਰੰਕਾਲ ਤੋਂ, ਆਦ ਕਾਲ ਤੋਂ। ਸਨਾਤਨ ਇਹਨਾਂ ਨੇ ਨੀ ਰੱਖਿਆ ਨਾ, ਸਨਾਤਨ ਨਾਂ ਰੱਖਿਆ ਬ੍ਰਹਮ ਗਿਆਨੀਆਂ ਨੇ ਇਹਦਾ ਮਤ ਦਾ। ਸਨਾਤਨ ਦਾ ਮਤਲਬ ਸਨਾ ਕਹਿੰਦੇ ਨੇ ਜਿਹੜਾ ਰੰਗ ਹੈ ਨਾ ਆਰਟੀਫਿਸ਼ਲ, ਜਿਵੇਂ ਹੱਥ ਤੇ ਮਹਿੰਦੀ ਦਾ ਰੰਗ ਚੜ ਜਾਂਦਾ, ਜਿਹਨੂੰ ਮਾਇਆ ਦਾ ਰੰਗ ਚੜਿਆ ਹੋਇਆ ਹੈ, ਲੋਭ ਦਾ ਰੰਗ ਚੜਿਆ ਹੋਇਆ, ਉਹ ਸਨਾਤਨ ਹੈ। ਸਨਾਤਨ ਦੇ ਜਿਹਦੀ ਦੇਹ ਲਿਪਤ ਹੈ ਮਾਇਆ ਦੇ ਵਿੱਚ, ਜਿਹੜਾ ਸੱਚ ਝੂਠ ਚ ਲਿਪਤ ਹੈ, ਜਿਵੇਂ ਉਹ ਕਹਿੰਦੇ ਨੇ ਵੀ ਇਹਨੂੰ ਕਸਤੂਰੀ ਨੂੰ ਜੇ ਹਿੰਗ ਨਾਲ ਹਿੰਗ ਚਾੜ ਦੀਏ, ਰਹਿ ਜੋ ਬੇੜੀ ਹਿੰਗ ਦੀ ਗਈ ਕਸਤੂਰੀ ਗੰਧ, ਕਸਤੂਰੀ ਦੀ ਖੁਸ਼ਬੂ ਜਿਹੜੀ ਹੈ ਖਤਮ ਹੋ ਜਾਂਦੀ ਹੈ ਜੇ ਉਹਦੇ ਤੇ ਹਿੰਗ ਚੜਾ ਦੀਏ, ਹਿੰਗ ਨਾਲ ਉਹਨੂੰ ਵੇੜ ਲਪੇਟ ਦੀਏ, ਹਿੰਗ ਦੀ ਸਮੈਲ ਆਊਗੀ, ਕਸਤੂਰੀ ਦੀ ਨਹੀਂ ਆਉਂਦੀ। ਹੁਣ ਮਾਇਆ ਨਾਲ ਲਿਪਤ ਹੋਣ ਕਰਕੇ, ਸੱਚ ਝੂਠ ਨਾਲ ਲਿਪਤ ਹੋਣ ਕਰਕੇ ਝੂਠ ਦੀ ਉਹ ਆਵਾਜ਼ ਆਉਂਦੀ ਹੈ, ਸੱਚ ਤਾਂ ਥੱਲੇ ਰਹਿ ਗਿਆ। ਹਾਂਜੀ,
ਮਹਾਂਪੱਖ ਕਿਹ ਚੱਲੇ ਨਾਹੀ, ਘੜੀ ਮੋਹਤ ਕਿਛ ਹੰਡ।
ਹਾਂ, ਮਹਾਂਪੱਖ ਕੇ ਚੱਲੇ ਨਹੀਂ। ਕਹਿੰਦੇ ਉਹ ਜਿਹੜਾ ਪੁਰਾਣਾ ਕੱਪੜਾ ਸਿਉਂਤਾ ਲੈਂਦੇ ਨੇ, ਬਹੁਤੇ ਮਹੀਨੇ ਨਹੀਂ ਚੱਲਦਾ, ਪੱਖ ਹੁੰਦਾ ਮਹੀਨੇ ਦਾ ਅੱਧਾ ਹਿੱਸਾ, ਮਾਹ ਹੁੰਦਾ ਮਹੀਨਾ ਪੂਰਾ। ਪੱਖ ਦੋ ਹੁੰਦੇ ਨੇ ਨਾ, ਹਨੇਰਾ ਪੱਖ ਔਰ ਚਾਨਣ ਪੱਖ, ਸ਼ੁਕਲ ਪਕਸ਼ ਔਰ ਕ੍ਰਿਸ਼ਨ ਪਕਸ਼। ਕਹਿੰਦੇ ਬਹੁਤੇ ਦਿਨ ਨਹੀਂ ਚੱਲਦਾ ਉਹ, ਭਾਵੇਂ ਆਪਾਂ ਸਿਉਂ ਲੈਂਦੇ ਹਾਂ ਕੱਪੜੇ ਨੂੰ, ਹਾਂ ਥੋੜਾ ਬਹੁਤਾ ਚਿਰ ਕਿ ਉਹ ਚੱਲੇ ਨਹੀਂ ਬਹੁਤ ਕਿ ਝੰਡਾ ਕੋਈ ਥੋੜੇ ਬਹੁਤੇ ਦਿਨ ਕੱਢ ਜਾਂਦਾ ਉਹ ਕੱਪੜਾ। ਹਾਂਜੀ,
ਸੱਚ ਪੁਰਾਣਾ ਹੋਵੇ ਨਾਹੀ ਸੀਤਾ ਕਦੇ ਨਾ ਪੱਟ।
ਹਾਂ ਆਹ ਦੇਖ ਲੋ, ਆਹ ਇੱਕੋ ਹੀ ਵਾਰ ਆਇਆ ਹੋਇਆ ਹੈ। ਸੱਚ ਕਹਿੰਦੇ ਪੁਰਾਣਾ ਹੁੰਦਾ ਹੀ ਨਹੀਂ, ਸੱਚ ਪੁਰਾਣਾ ਹੋਵੇ ਨਾਹੀ, ਸੱਚ ਨਹੀਂ ਪੁਰਾਣਾ ਕਦੇ ਵੀ ਹੁੰਦਾ। ਇਸ ਕਰਕੇ ਸਨਾਤਨ ਮਤ ਸੱਚ ਸੱਚੀ ਮਤ ਨਹੀਂ ਹੈ, ਝੂਠੀ ਮਤ ਹੈ। ਸੱਚ ਤਾਂ ਪੁਰਾਣਾ ਹੁੰਦਾ ਹੀ ਨਹੀਂ, ਸੱਚ ਚਿਰਾਣਾ ਹੈ, ਪੁਰਾਣਾ ਨਹੀਂ ਹੈ। ਹੋਵੇ ਨਾਹੀ ਸੀਤਾ ਕਦੇ ਨਾ ਪੱਟ ਹੈ, ਜੇ ਇਹਨੂੰ ਸਿਉਂ ਦਈਏ ਸੱਚ ਨੂੰ, ਜੇ ਚਿੱਤਰ ਮਨ ਨੂੰ ਜੋੜ ਦਈਏ ਫਿਰ ਨਹੀਂ ਫੜਦਾ ਸੀਤਾ, ਜੇ ਸੀਤਾ ਜਾਵੇ ਫਿਰ ਨਹੀਂ ਫੜਦਾ।
ਇਹ ਮਨ ਔਰ ਚਿੱਤ ਵਾਸਤੇ ਕਿਹਾ ਹੋਇਆ ਜੀ?
ਜੇ ਵਾਕਈ ਇਹ ਸੋਨੇ ਦੀ ਸੂਈ ਰੂਪੇ ਕੇ ਤਾਗੇ ਨਾਲ ਸੁਣਦੇ ਜਾਣ, ਜਿਵੇਂ ਨਾਮਦੇਵ ਕਹਿੰਦਾ, ਕਹਿੰਦਾ ਮੈਂ ਕੱਪੜਾ ਨਹੀਂ ਸਿਉਂ ਰਿਹਾ, ਤੁਹਾਨੂੰ ਲੱਗਦਾ ਇਹ, ਉਹ ਸਰੀਰ ਕਰਕੇ ਕੱਪੜਾ ਸਿਉਂਦਾ ਮੈਂ, ਮੈਂ ਕੀ ਸਿਉਂ ਰਿਹਾ? ਸੋਨੇ ਦੀ ਸੂਈ ਰੂਪੇ ਕਾ ਤਾਗਾ ਨਾਮੇ ਕਾ ਚਿੱਤ ਹਰ ਸਿਉਂ ਲੱਗਾ, ਮੈਂ ਤਾਂ ਹਰ ਨਾਲ ਆਪਣਾ ਚਿੱਤ ਨੂੰ ਸਿਉਂ ਰਿਹਾ। ਇਹ ਹੱਥ ਪੈਰ ਜਿਹੜੇ ਨੇ, ਹੱਥ ਪੈਰ ਕਰ ਕੰਮ ਸਭ ਚੀਤ ਨਿਰੰਜਨ ਨਾਲ, ਕਬੀਰ ਨੇ ਜਿਹੜੀ ਗੱਲ ਕਹੀ ਸੀ ਨਾਮਦੇਵ ਨੇ, ਉਹਦੀ ਮਿਸਾਲ ਦਿੱਤੀ ਹੈ ਉੱਥੇ। ਹਾਂਜੀ,
ਨਾਨਕ ਸਾਹਿਬ ਸੱਚੋ ਸੱਚਾ ਤਿੱਚਰ ਜਾਪੀ ਜਾਪੈ।
ਸਾਹਿਬ ਦਾ ਸੱਚੋ ਸੱਚਾ, ਸੱਚੋ ਸੱਚਾ ਉੱਥੇ ਤਾਂ ਝੂਠਾ ਹੀ ਨਹੀਂ, ਤੇ ਸੱਚੋ ਹੀ ਸੱਚ ਨਿਬੜੇ, ਚੁਣ ਵੱਖ ਕੱਢੇ ਜਜਮਾਲਿਆ, ਥਾਉ ਨਾ ਪਾਇਨ ਕੂੜ ਯਾਰ ਮੂੰਹ ਕਾਲੇ ਦੋਜਕ ਚਾਲਿਆ, ਲਿਖ ਨਾਵੈ ਧਰਮ ਬਹਾਲਿਆ। ਤੇ ਉਹਦੇ ਨਾਲ ਜੇ ਕੋਈ ਸੀਤਾ ਜਾਵੇ ਫਟੇ ਨਹੀਂ ਸਕਦਾ, ਫਿਰ ਅਸਲ ਚ ਉਹਦੇ ਨੇੜੇ ਨਹੀਂ ਜਾਣ ਨੂੰ ਤਿਆਰ, ਸੱਚ ਦੇ ਮਨ ਨੇੜੇ ਜਾਣ ਨੂੰ ਤਿਆਰ ਨਹੀਂ, ਸੱਚ ਨੂੰ ਮੰਨਣ ਨੂੰ ਨਹੀਂ ਤਿਆਰ ਕੋਈ। ਗੁਰਬਾਣੀ ਜੇ ਕੋਈ ਮੰਨ ਲਵੇ, ਸੱਚ ਮੰਨਿਆ ਗਿਆ, ਗੁਰਮਤ ਸੱਚੇ ਮਨਾਉਂਦੀ, ਆਦ ਸੱਚ ਜੁਗਾਦ ਸੱਚ, ਸੱਚ ਤੇ ਹੀ ਸ਼ੁਰੂ ਹੋਈ ਹੈ ਗੱਲ। ਹਾਂਜੀ,
ਤਿੱਚਰ ਜਾਪੀ ਜਾਪੈ,
ਫਿਰ ਉਹਦਾ ਵਜੂਦ ਖਤਮ ਨਹੀਂ ਕਦੇ ਵੀ ਹੁੰਦਾ, ਉਹ ਹਮੇਸ਼ਾ ਲਈ ਸਲਾਮਤ ਹੋਇਆ, ਤੂੰ ਸਦਾ ਸਲਾਮਤ ਨਿਰੰਕਾਰ, ਸਦਾ ਹੀ ਜਾਪਦਾ ਉਹ, ਸਦਾ ਕਾਇਮ ਹੈ ਉਹ, ਕਾਇਮ ਦਾਇਮ ਸਦਾ ਪਾਤਸ਼ਾਹੀ, ਉਹਦੀ ਪਾਤਸ਼ਾਹੀ ਸਦਾ ਕਾਇਮ ਦਾਇਮ ਰਹਿੰਦੀ ਹੈ, ਜਾਪੀ ਜਾਪਦਾ, ਜਾਪਦਾ ਉਹਦਾ ਵਜੂਦ ਬਣਿਆ ਰਹਿੰਦਾ। ਹਾਂਜੀ,
ਜਾਪੀ ਜਾਪੈ ਤੋਂ ਇਹੀ ਭਾਵ ਬਣਦਾ,
ਜਾਪਣਾ ਹੁੰਦਾ ਮਲੂਮ ਹੋਣਾ, ਦਿਖਣਾ, ਉਹਦੇ ਵਜੂਦ ਦਾ ਅਹਿਸਾਸ ਹੋਣਾ, ਜਿਵੇਂ ਕੌਣ ਕਹੇ ਸਤਿਗੁਰ ਮੋਇਓ, ਭੱਟ ਕਹਿੰਦੇ ਨੇ ਸਤਿਗੁਰੂ ਉਹਨਾਂ ਨੂੰ ਦੀਨਾ ਨਾ ਵੀ ਮਰਦਾ ਨੀ ਨਾ, ਜਾਪਦਾ ਉਹਨਾਂ ਨੂੰ, ਜਾਪਣ ਦਾ ਮਤਲਬ ਇਹ ਹੁੰਦਾ ਜੋ ਅਸੀਂ ਜਪਦੇ ਹਾਂ ਨਾ, ਜਪ ਦੇ ਵਿੱਚੋਂ ਜਾ ਕੁਛ ਸਾਨੂੰ ਦਿਖਿਆ, ਦਰਸ਼ਨ ਹੋਇਆ, ਤੇ ਚਲੋ ਫਿਰ ਹਮੇਸ਼ਾ ਲਈ ਉਹ ਕਾਇਮ ਹੈ, ਉਹ ਦੇਖਦਾ ਸੁਣਦਾ ਸਭ ਕੁਛ ਜਾਪਦਾ ਉਹਨੂੰ, ਜੇ ਸੁਣਤਾ ਜਾਵੇ ਇੱਕ ਹੋ ਜਾਵੇ ਇਹ, ਫੇਰ ਵੀ ਇਹ ਫੜਦਾ ਨੀ ਹੈਗਾ ਹੈ, ਭਾਵੇਂ ਉੱਗੇ ਭਾਵੇਂ ਨਾ ਉੱਗੇ, ਜਰੂਰੀ ਨੀ ਹੈਗਾ। ਜਿਹੜੇ ਸਤ ਸੰਤੋਖ ਦੇ ਨਾਲ ਵੀ ਸਰੀਰ ਛੱਡ ਜਾਂਦੇ ਨੇ, ਰਹਿੰਦੇ ਉਹ ਵੀ ਉੱਥੇ ਹੀ ਨੇ ਦੇਵ ਲੋਕ 'ਚ, ਉਹ ਆਪਣੀ ਮਰਜ਼ੀ ਨਾਲ ਜਨਮ ਲੈਂਦੇ ਨੇ, ਫਿਰ ਲੈਣ ਜਾਏ ਨਾ ਲੈਣ, ਉਹਨਾਂ ਨੂੰ ਸੁੱਖ ਇੱਕੋ ਜਿਹਾ ਹੀ ਹੁੰਦਾ, ਕੋਈ ਫਰਕ ਨਹੀਂ ਹੁੰਦਾ। ਦਸਮ ਪਾਤਸ਼ਾਹ ਉਸੇ ਪੋਜੀਸ਼ਨ ਦੇ ਵਿੱਚ ਸੀ ਜਦ ਰਹਿਣ ਤੇ ਚਿਤਲਾ ਪਿਆ ਹਮਰਵਾਬਣ ਕਹਿ,
ਬੀਜ ਹੈ ਪਰ ਅਜੋਗੇ ਨਹੀਂ ਹੈ ਜੀ,
ਉਗਲਾ ਫਿਰ ਬਿਰਛ ਹੋ ਜਾਣਾ, ਉੱਥੋਂ ਤਾਂ ਫਿਰ ਬਹੁਤ ਕੁਝ ਪੈਦਾ ਹੁੰਦਾ ਨਾ, ਫਿਰ ਗਿਆਨ ਫਲ ਲੱਗਦਾ, ਉਹ ਗਿਆਨ ਫਲ ਸੰਸਾਰ ਨੂੰ ਨਹੀਂ ਦਿੰਦੇ, ਉਹਨਾਂ ਕੋਲ ਤਾਂ ਪੂਰਾ ਹੀ ਹੁੰਦਾ, ਸੰਸਾਰ ਨੂੰ ਨਹੀਂ ਦੱਸ ਸਕਦੇ, ਇਹ ਗੂੰਗੇ ਨੇ ਗੁੜ ਖਾ ਲਿਆ, ਉਹ ਗੂੰਗੇ ਦੇ ਗੁੜ ਖਾਣ ਵਾਲੀ ਗੱਲ ਹੈ ਬਸ, ਪੁੱਛੇ ਤਾਂ ਕਿਆ ਦੂਜੇ ਵੀ ਕਿਹੜਾ ਦੱਸ ਸਕਦੇ ਨੇ, ਜਿਹੜਾ ਦੱਸਿਆ ਬੁੱਝਣ ਵਾਲੀ ਗੱਲ ਤਾਂ ਫੇਰ ਵੀ ਉੱਥੇ ਖੜੀ ਹੈ, ਸਭ ਨੂੰ ਦੱਸ ਵੀ ਦਿੱਤਾ ਬੁੱਝਣ ਵਾਲੀ ਗੱਲ ਫੇਰ ਉੱਥੇ ਖੜੀ ਹੈ।
ਠੀਕ ਹੈ ਜੀ।
ਹਾਂਜੀ,
ਮਹੱਲਾ ਪਹਿਲਾ ਸੱਚ ਕੀ ਕਾਤੀ ਸੱਚ ਸਭ ਸਾਰ ਘਾੜਤ ਤਿਸ ਕੀ ਅਪਰ ਅਪਾਰ।
ਸੱਚ ਕੀ ਕਾਤੀ, ਦੋ ਕਿਸਮ ਦੀਆਂ ਤਲਵਾਰਾਂ ਨੇ, ਕਾਤੀ ਹੁੰਦੀ ਹੈ ਤਲਵਾਰ, ਇੱਕ ਸੱਚ ਕੀ ਕਾਤੀ ਹੈ ਗੁਰਮਤਿ ਹੈ, ਗਿਆਨ ਖੜਗ, ਗਿਆਨ ਖੜਗ ਲੈ ਮਨ ਸਿੰਘ ਲੂਝ, ਇਹ ਸੱਚ ਕੀ ਕਾਤੀ ਹੈ, ਇਸੇ ਨੂੰ ਚੰਡੀ ਕਿਹਾ ਹੋਇਆ, ਇਹੀ ਗੁਰਮੁਖੀ ਹੈ, ਕਿਹਨੂੰ ਸਿਆਰੀ ਹੈ, ਗੁਰਮੁਖੀ ਲਫ਼ਜ਼ ਹੈ, ਗੁਰਮੁਖ ਨਹੀਂ ਹੈਗਾ, ਗੁਰਮੁਖ ਇੱਕੋ ਵਾਰ ਆਇਆ ਹੈ ਸਾਰੇ ਗੁਰੂ ਗ੍ਰੰਥ ਸਾਹਿਬ, ਇਹ ਕਿਹਾ ਦੋ ਵਾਰ, ਗੁਰਮੁਖੀ ਉਹ ਲਫ਼ਜ਼ ਆਉਂਦਾ, ਇਸਤਰੀ ਲਿੰਗ ਵਰਤਿਆ ਜਾਂਦਾ, ਫਿਰ ਇੱਕ ਸਟੇਜ ਤੋਂ ਬਾਅਦ ਅਲਫ ਸੁਖ ਛਾੜ ਪਰਮ ਸੁਖ ਪਾਵਾ ਇਹ ਤਰੀਆ ਉਹ ਕੰਤ ਕਹਾਵਾ, ਫਿਰ ਗੁਰਮੁਖੀ ਲਫ਼ਜ਼ ਵਰਤਿਆ ਜਾਊਗਾ, ਸੱਚ ਕੀ ਕਾਤੀ ਉਹ ਵਰਤਿਆ ਜਾਊਗਾ, ਜਿਉਂ ਤੂੰ ਚਲਾਏ ਤਿਵੇਂ ਚੱਲਾਂ ਸਵਾਮੀ, ਸੱਚ ਕੀ ਕਾਤੀ ਉਹ, ਹੱਥ ਪਰਮੇਸ਼ਰ ਦੇ ਵਿੱਚ ਹੈ ਉਹ, ਪਰਮੇਸ਼ਰ ਦਾ ਹੱਥ ਕੀ ਹੁਕਮ, ਕਾਲ ਕਲਮ ਹੁਕਮ ਹੱਥ ਕਹੋ ਕੌਣ ਮੇਟ ਸਕਾ, ਹੁਕਮ ਦੇ ਵਿੱਚ ਹੈ ਜਿਹੜਾ ਸੱਚ ਕੀ ਕਾਤੀ ਗੁਰਮੁਖ, ਉਹ ਚਲਾਉਂਦਾ ਤਾਂ ਵਰਤਦਾ ਤਾਂ ਉਹ ਆਪ ਹੈ ਪਰਮੇਸ਼ਰ ਉਹਨੂੰ ਜਿਵੇਂ ਚਲਾਉਂਦਾ ਉਵੇਂ ਚਲਦੀ ਆ ਤਲਵਾਰ ਜਿਹਦੇ ਹੱਥ ਚ ਉਹੀ ਚਲਾਊਗਾ ਸੱਚ ਕੀ ਕਾਤੀ ਸੱਚ ਸਭ ਸਾਰ ਜਿਹੜੀ ਸੱਚ ਕੀ ਕਾਤੀ ਹੁੰਦੀ ਹੈ ਉਹਨੂੰ ਜੋ ਸਾਰ ਲੱਗਿਆ ਹੋਇਆ ਹੈ ਸੱਚ ਸਾਰ ਹੁੰਦਾ ਉਹਦਾ ਜਿਵੇਂ ਲੋਹੇ ਦੀ ਤਲਵਾਰ ਤੇ ਲੋਹਾ ਹੀ ਲੱਗਿਆ ਹੁੰਦਾ ਸਾਰਾ ਸੱਚ ਕੀ ਕਾਤੀ ਟੋਟਲ ਸੱਚ ਦੀ ਬਣੀ ਹੋਈ ਹੁੰਦੀ ਹੈ ਉਹ ਚ ਮਾਇਆ ਹੁੰਦੀ ਹੋਈ ਨੀ ਤੇ ਇੱਕ ਕਲ ਕਾਤੀ ਹੈ ਦੂਸਰੀ ਕਲ ਕਾਤੀ ਰਾਜੇ ਕਾ ਸਾਈ ਜੋ ਪਰਮੇਸ਼ਰ ਦਾ ਹੁਕਮ ਹੈ ਉਹ ਸੱਚ ਕੀ ਕਾਤੀ ਹੈ ਜੋ ਸਾਡਾ ਮਨ ਭਾਉਂਦਾ ਹੁਕਮ ਹੈ ਉਹ ਕਲ ਕਾਤੀ ਹੈ ਸਾਡੀ ਕਲਪਨਾ ਕਲ ਕਾਤੀ ਰਾਜੇ ਕਾ ਸਾਈ ਕਸਾਈ ਬਣਾ ਕਰਦੀ ਹੈ ਕਲ ਕਾਤੀ ਪਾਪ ਕਰਦੀ ਹੈ ਮਨ ਮਤ ਹੈ ਉਹ
ਠੀਕ ਹੈ ਜੀ
ਤਲਵਾਰਾਂ ਨੇ ਦੋਏ ਤਲਵਾਰਾਂ ਨੇ ਸੰਸਾਰ ਦੇ ਵਿੱਚ ਦੋਏ ਆਪਾਂ ਵਿਰੋਧੀ ਨੇ ਦੋਏ ਤਲਵਾਰਾਂ ਦੋਹਾਂ ਦਾ ਝਗੜਾ ਰਹਿੰਦਾ ਮਨ ਕੋ ਆਪਣੀ ਮਰਜ਼ੀ ਹੈ ਉਧਰ ਪਰਮੇਸ਼ਰ ਦੀ ਮਰਜ਼ੀ ਹੈ ਪਰਮੇਸ਼ਰ ਦੀ ਮਰਜ਼ੀ ਸੱਚ ਕੀ ਕਾਤੀ ਹੈ ਮਨ ਦੀ ਮਰਜ਼ੀ ਕਲ ਕਾਤੀ ਹੈ ਦੋਹਾਂ ਦਾ ਟਕਰਾਓ ਹੈ ਕਲ ਕਾਤੀ ਨੂੰ ਤਿਆਗ ਕੇ ਮਨ ਸਰੈਂਡਰ ਹੋ ਜਵੇ ਬਸ ਫਿਰ ਝਗੜਾ ਖਤਮ ਫਿਰ ਮੁਕਤ ਹੈ ਜੀਵਨ ਮੁਕਤ ਹੈ
ਠੀਕ ਹੈ ਜੀ ਘਾੜਤ ਤਿਸ ਕੀ ਅਪਰ ਅਪਾਰ
ਘਾੜਤ ਕੈਸੀ ਹੈ ਕੀ ਘੜਦੀ ਹੈ ਉਹ ਅਪਰ ਅਪਾਰ ਘਾੜਤ ਘੜਦੀ ਹੈ ਕੀ ਘਾੜਤ ਘੜਦੀ ਹੈ ਸੱਚ ਕੀ ਕਾਤੀ ਇੱਥੇ ਘੜੀ ਹੈ ਸੁਰਤ ਮਤ ਮਨ ਬੁੱਧ ਇਹ ਘੜਦੀ ਹੈ ਹੁਣ ਸੰਸਾਰ ਦੇ ਵਿੱਚ ਸੁਰਤ ਘੜ ਕੇ ਦਿਖਾਓ ਕਾਹਦੇ ਨਾਲ ਘੜੋਗੇ ਕਿਹੜਾ ਹਥਿਆਰ ਹੈ ਸਾਡੇ ਕੋਲ ਇਹ ਕਰਾਮਾਤੀ ਤਲਵਾਰ ਹੈ ਸੁਰਤ ਮਤ ਮਨ ਬੁੱਧ ਨੂੰ ਘੜਨ ਵਾਲੀ ਹੈ ਇਹਦੀ ਘਾੜਤ ਇਹ ਹੈ ਹਾਂਜੀ
ਸ਼ਬਦੇ ਸਾਣ ਰਖਾਈ ਲਾਏ ਗੁਣ ਕੀ ਥੇਕੇ ਵਿੱਚ ਸਮਾਏ
ਸ਼ਬਦੇ ਸਾਣ ਰਖਾਈ ਲਾਏ ਸ਼ਬਦ ਦੀ ਸਾਣ ਤੇ ਲਾ ਕੇ ਪੂਰੀ ਧਾਰ ਕਰਕੇ ਕਹਿੰਦੇ ਰੱਖੀ ਹੈ ਹੁਣ ਮਿਆਨ ਵਿੱਚ ਕਿੱਥੇ ਮਿਆਨ ਕੀ ਹੈ ਗੁਣ ਕੀ ਥੇਕਾ ਹੈ ਜਿੱਥੇ ਗੁਣ ਹੀ ਗੁਣ ਨੇ ਹਿਰਦੇ ਚ ਉੱਥੇ ਰਹਿੰਦੀ ਹੈ ਔਗਣ ਤਾਂ ਪੱਥਰ ਨੇ ਉਹਦੇ ਨਾਲ ਤਾਂ ਇਹਦੀ ਧਾਰ ਮਰ ਜਾਂਦੀ ਹੈ ਸੱਚ ਕੀ ਕਾਤੀ ਨਹੀਂ ਰਹਿ ਸਕਦੀ ਉੱਥੇ ਜਿੱਥੇ ਔਗਣ ਹੋਣ ਜਿਹੜੇ ਹਿਰਦੇ ਚ ਗੁਣ ਹੋਣ ਉੱਥੇ ਹੀ ਸੱਚ ਕੀ ਕਾਤੀ ਸਮਾਉਂਦੀ ਹੈ ਜਾ ਕੇ ਹਾਂਜੀ
ਤਿਸ ਦਾ ਕੁੱਠਾ ਹੋਵੇ ਸ਼ੇਖ ਲੋਹੂ ਲੱਭ ਨਿਕੱਥਾ ਵੇਖ
ਕਿਸੇ ਸ਼ੇਖ ਨਾਲ ਗੱਲ ਕਰ ਰਹੇ ਨੇ ਹੇ ਸ਼ੇਖ ਤੂੰ ਹਲਾਲ ਕਰ ਰਿਹਾ ਛੁਰੀ ਨਾਲ ਬੱਕਰੇ ਔਰ ਉਹ ਜਾਨਵਰ ਤੂੰ ਆਪਣਾ ਮਨ ਉਹਦੇ ਨਾਲ ਹਲਾਲ ਕਰਨਾ ਸੱਚ ਦੀ ਸਾਤੀ ਨਾਲ ਕਿਸਕਾ ਕੁੱਠਾ ਹੋਵੇ ਸ਼ੇਖ ਇਹ ਸ਼ੇਖ ਉਹਦੇ ਨਾਲ ਕੁੱਠਾ ਹੋਵੇ ਤੂੰ ਆਪ ਉਹਦੇ ਨਾਲ ਮਨ ਤੇਰਾ ਆਪ ਹਲਾਲ ਹੋਵੇ ਹਰਾਮ ਛੱਡ ਦੇਵੇ ਹਰਾਮ ਖਾਣਾ ਛੱਡ ਦੇਵੇ ਸੰਤੋਖ ਸਬਰ ਕਰੇ ਆਪਣਾ ਜੋ ਪਰਮੇਸ਼ਰ ਦਿੰਦਾ ਉਹਦੇ ਤੇ ਸਬਰ ਕਰੇ ਇਸਕਾ ਕੁੱਠਾ ਹੋਵੇ ਸੇਖ ਲੋਹੂ ਲੱਭ ਨਿਕੱਥਾ ਦੇਖ ਲੋਭ ਰੱਤ ਤੇਰੇ ਚੋਂ ਆਪ ਹੀ ਨਿਕਲ ਜੂ ਸਾਰੀ ਲੋਭ ਅੰਦਰੋਂ ਰਹਿਣਾ ਹੀ ਨੀ ਲੋਭ ਰੱਤ ਹੈ ਫਿਰ ਦੇਖ ਲੋਭ ਰੱਤ ਨਿਕਲਦੀ ਹੈ ਕਿ ਨਹੀਂ ਨਿਕਲਦੀ ਤੇਰੇ ਚੋਂ ਇਹ ਰੱਤੇ ਕਰਕੇ ਹਲਾਲ ਕਰ ਦੇਣੇ ਸਾਰੀ ਰੱਤ ਵਗ ਜਾਂਦੀ ਹੈ ਤੇ ਤੂੰ ਆਪ ਸੱਚ ਕੀ ਕਾਤੀ ਨਾਲ ਆਪਣੇ ਮਨ ਨੂੰ ਹਲਾਲ ਕਰ ਤੇ ਲੋਭ ਰੱਤ ਤੇਰੇ ਚੋਂ ਨਿਕਲ ਜੂ ਸਾਰੀ ਲੋਹ ਲੱਭ ਨਿਕੱਥਾ ਦੇਖ ਦੇਖ ਫਿਰ ਨਿਕਲਦਾ ਕਿ ਨਹੀਂ ਨਿਕਲਦਾ ਕਰਕੇ ਦੇਖ ਤਜਰਬਾ
ਤਿਸ ਦਾ ਕੁੱਠਾ ਹੋਵੇ ਸ਼ੇਖ ਲੋਹੂ ਲੱਭ ਨਿਕੱਥਾ ਵੇਖ ਇਸ ਤਰ੍ਹਾਂ ਦਾ ਇੱਕ ਸ਼ਲੋਕ ਸ਼ੇਖ ਫਰੀਦ ਜੀ ਦਾ ਵੀ ਹੈ ਜੀ ਰੱਤੀ ਰੱਤ ਨਾ ਨਿਕਲੇ ਜੇ ਤਨ ਚੀਰੇ ਕੋਈ
ਗੁਰੂ ਅਮਰਦਾਸ ਜੀ ਨੇ ਕਿਹਾ ਨਾ ਇਹ ਤਨ ਸਭੋ ਰੱਤ ਹੈ ਉਹਨਾਂ ਨੇ ਰੱਤ ਦੀ ਅਸਲ ਦੇ ਵਿੱਚ ਉੱਥੇ ਰੱਤ ਨੂੰ ਡਿਫਾਈਨ ਨਹੀਂ ਕੀਤਾ ਸੀਗਾ ਇੱਥੇ ਰੱਤ ਡਿਫਾਈਨ ਕੀਤਾ ਜਿਹੜਾ ਲੋਭ ਰੱਤ ਵਿੱਚੋਂ ਜਾਏ ਅੰਦਰਲੇ ਸਰੀਰ ਦੇ ਵਿੱਚ ਜਿਹੜਾ ਹੈ ਨਾ ਸੂਖਮ ਸਰੀਰ ਦਾ ਜਿਹੜਾ ਰੱਤ ਹੈ ਉਹ ਲੋਭ ਨੂੰ ਕਹਿੰਦੇ ਨੇ ਬਾਹਰਲੇ ਸਰੀਰ ਤਾਂ ਸਾਰਾ ਬਣਿਆ ਇਹ ਤਨ ਸਭੋ ਰੱਤ ਹੈ ਜਿਹੜਾ ਬਾਹਰਲਾ ਸਰੀਰ ਹੈ ਤਾਂ ਬਣੇ ਹੀ ਰੱਤ ਤੋਂ ਹੋਇਆ ਇਹ ਤਨ ਸਭੋ ਰੱਤ ਹੈ ਰੱਤ ਬਿਨਾਂ ਤਨ ਨਾ ਹੋਏ
ਠੀਕ ਹੈ ਜੀ ਉੱਥੇ ਵੀ ਤੀਸਰੇ ਪਾਤਸ਼ਾਹ ਨੇ
ਵਿਆਖਿਆ ਕੀਤੀ
ਹਾਂਜੀ ਕਿ ਜੋ ਰੱਤ ਹੈ ਉਹ ਲੋਭ ਰੱਤ ਹੈ ਇਸ ਦਾ ਭਾਵ ਇਹ ਵੀ ਬਣਦਾ ਹੈ ਕਿ ਗੁਰੂ ਨਾਨਕ ਸਾਹਿਬ ਫਰੀਦ ਸਾਹਿਬ ਨੂੰ ਮਿਲੇ ਹੋਣਗੇ ਤੇ ਆਹ ਵਾਲੀ ਗੱਲ ਉਹਨਾਂ ਨਾਲ ਵੀ ਕਿਸੇ ਨਾ ਕਿਸੇ
ਜਦ ਗੁਰੂ ਨਾਨਕ ਦੇਵ ਜੀ ਗਏ ਨੇ ਫਰੀਦ ਉਦੋਂ ਬੱਚਾ ਹੋ ਸਕਦਾ ਹੋਵੇ ਥੋੜੀ ਉਮਰ ਦਾ ਉਹ ਗੱਲ ਜ਼ਰੂਰ ਗੁਰੂ ਨਾਨਕ ਤੋਂ ਸੁਣੀ ਹੈ
ਠੀਕ ਹੈ ਜੀ
ਬਾਅਦ ਚ ਉਹ ਨਿਕਲ ਗਿਆ ਉਸ ਮਤ ਨੂੰ ਛੱਡ ਗਿਆ ਇੱਧਰ ਆ ਗਿਆ ਤੇ ਫਿਰ ਵੀ ਪੂਰੀ ਗੱਲ ਉਹਨੂੰ ਪੰਜਾਬ ਚ ਆ ਕੇ ਸਮਝ ਆਈ ਉੱਥੇ ਪੂਰੀ ਗੱਲ ਹੈ ਨੀ ਸੀ ਇੱਥੇ ਆ ਕੇ ਲਿਖਿਆ ਜੋ ਕੁਛ ਲਿਖਿਆ ਉਹਨੇ ਫਰੀਦਕੋਟ ਉਹਦੇ ਨਾਂ ਤੇ ਹੀ ਹੈ ਨਾ ਹਾਂਜੀ
ਹੋਏ ਹਲਾਲ ਲੱਗੇ ਹੱਕ ਜਾਏ ਨਾਨਕ ਦਰ ਬਾਜ਼ਾਰ ਸਮਾਏ
ਹਾਂ ਕਹਿੰਦੇ ਜੇ ਤੂੰ ਇਸ ਤਰੀਕੇ ਨਾਲ ਹਲਾਲ ਹੋ ਕੇ ਆਕਰ ਸੱਚ ਦੀ ਗੱਲ ਕਰ ਰਹੇ ਨੇ ਨਾ ਮੁਸਲਮਾਨ ਇਸਲਾਮ ਹੱਕ ਸੱਚ ਦੀ ਗੱਲ ਕਰ ਰਹੇ ਇਸ ਤਰੀਕੇ ਨਾਲ ਆਪਣੇ ਮਨ ਨੂੰ ਹਲਾਲ ਕਰਕੇ ਆਪਣੇ ਹੱਕ ਤੇ ਖਰਚ ਮਿਲ ਜਾਵੇ ਹੋਏ ਹਲਾਲ ਲੱਗਾ ਹੱਕ ਜਾਏ ਤੂੰ ਤਾਂ ਰਿਸ਼ਵਤ ਲੈ ਕੇ ਫੈਸਲੇ ਕਰਦਾ ਵੱਡੀ ਲੈ ਕੇ ਹੱਕ ਗਵਾਉਣਾ ਦੂਜਿਆਂ ਦਾ ਇਹ ਨੀ ਕੰਮ ਸੀ ਇਹ ਨੀ ਤੂੰ ਕਹਿੰਦਾ ਇਸਲਾਮ ਧਰਮ ਦੇ ਮੁਤਾਬਕ ਮੈਂ ਫੈਸਲੇ ਕਰਦਾ ਵੱਡੀ ਲੈ ਕੇ ਹੱਕ ਗਵਾਈ ਜਾਂਦਾ ਕੁਰਾਨ ਕਿੱਥੇ ਕਹਿੰਦੀ ਹੈ ਇਸਲਾਮ ਕਿੱਥੇ ਇਜਾਜ਼ਤ ਦਿੰਦੀ ਹੈ ਗੱਲ ਦੀ ਉਹਨੂੰ ਇਹ ਗੱਲ ਕਹੀ ਉਹਦੇ ਚਰਚਾ ਦੇ ਵਿੱਚ ਇਹ ਗੱਲ ਕਹੀ ਹੋਈ ਦੇਖੋ ਮੁਸਲਮਾਨਾਂ ਦਾ ਰਾਜ ਹੈ ਲਿਹਾਜ਼ ਨੀ ਕੀਤੀ ਉਹਨਾਂ ਨੇ ਮੰਨ ਵੀ ਲਈ, ਤੜਫੇ ਵੀ ਨਹੀਂ ਹਨ। ਉਸ ਵੇਲੇ ਸੱਚ ਕਹਿਤਾ ਉਹਨਾਂ ਦੇ ਸਾਹਮਣੇ ਮੂੰਹ ਤੇ, ਅੱਜ ਸੱਚ ਸੁਣ ਕੇ ਸਾਡੇ ਕਿਉਂ ਤੜਫਦੇ ਨੇ? ਕਿਸੇ ਨੇ ਨੀ ਪਰਵਾਹ ਕਰਨੀ ਤੁਹਾਡੇ ਤੜਫੇਵੇਂ ਦੀ, ਸੱਚ ਨਿਕਲ ਜਾਣਾ ਬਾਹਰ, ਸੱਚ ਨੂੰ ਨੀ ਰੋਕ ਸਕਿਆ ਕੋਈ ਕਦੇ। ਦੁਨੀਆਂ ਚਾਹੁੰਦੀ ਹੈ ਸੱਚ ਬਾਹਰ ਆਵੇ, ਸੱਚ ਸਾਡੀ ਬਾਣੀ ਸਾਡੇ ਕੋਲ ਹੈ, ਸਾਨੂੰ ਇਹ ਚਾਹੀਦਾ ਕਿ ਸੱਚ ਅਸੀਂ ਬਾਹਰ ਕੱਢੀਏ।
ਠੀਕ ਹੈ ਜੀ।
ਜਿਹੜੇ ਵਿਰੋਧ ਕਰ ਲੈਣੇ ਸੱਚ ਦਾ, ਉਹ ਕੌਣ ਨੇ ਫਿਰ? ਉਹ ਤਾਂ ਕੁਛ ਹੋਰ ਨੇ, ਸਿੱਖ ਤਾਂ ਹੈ ਨੀ, ਉਹ ਨੀ ਸਿੱਖ ਮੰਨੇ ਜਾਣੇ, ਇਤਿਹਾਸ ਨੀ ਸਿੱਖ ਮੰਨਣਾ ਉਹਨਾਂ ਨੂੰ। ਹਾਂਜੀ।
ਹੋਏ ਹਲਾਲ ਲੱਗੇ ਹੱਕ ਜਾਏ, ਨਾਨਕ ਦਰ ਦੀਦਾਰ ਸਮਾਈ।
ਜੇ ਤੂੰ ਇਸ ਤਰੀਕੇ ਨਾਲ ਹਲਾਲ ਹੋ ਕੇ ਆਪਣੇ ਹੱਕ ਨਾਲ ਜਾ ਜੁੜੇ, ਹੱਕ ਤੇ ਖੜ ਜਵੇ, ਬਸ ਨਾਨਕ ਕਹਿੰਦਾ ਦਰ ਅੰਦਰੇ ਹੀ ਤਾਂ ਸਮਾ ਜਾਣਾ, ਬਾਹਰ ਕਿੱਥੇ ਜਾਣਾ? ਅੰਦਰੇ ਹੀ ਹੈ ਤੇਰੇ, ਉਹ ਤਾਂ ਦਰ ਦੀਦਾਰ, ਅੰਦਰੇ ਤੈਨੂੰ ਦੀਦਾਰ ਹੋ ਜੂਗਾ, ਉਹਦੇ ਵਿੱਚ ਸਮਾ ਜਾਏਗਾ ਆਪਣੇ ਮੂਲ ਚ। ਉਹ ਖੁਦਾ ਤੇਰੇ ਅੰਦਰ ਹੈ, ਬੱਸੀ ਰੱਬ ਹਿਆਲੀ ਹੈ, ਉਹ ਤੇਰੇ ਹਿਰਦੇ ਚ ਵੱਸਦਾ, ਉਹ ਤਾਂ ਜਿਹਦੀਆਂ ਤੂੰ ਗੱਲਾਂ ਕਰਦਾ ਬਾਹਰ, ਦਰ ਦੀਦਾਰ ਸਮਾਏ, ਅੰਦਰੋਂ ਹੀ ਦੀਦਾਰ ਹੋ ਜਾਣਾ, ਅੰਦਰੋਂ ਹੀ ਦਰਸ਼ਨ ਹੋ ਜਾਣਾ, ਉਹਦੇ ਵਿੱਚ ਹੀ ਸਮਾ ਜਾਣਾ। ਹਾਂਜੀ
ਠੀਕ ਹੈ। ਦਰ ਤੇ ਸਿਆਰੀ ਹੈ।
ਹਾਂ, ਦਰ ਅੰਦਰੋਂ ਹੀ ਦੀਦਾਰ ਹੋ ਜਾਣਾ।
ਠੀਕ ਹੈ ਜੀ। ਮਹੱਲਾ ਪਹਿਲਾ, ਕਮਰ ਕਟਾਰਾ ਬੰਕੜਾ, ਬੰਕੇ ਕਾ ਸਵਾਰ, ਗਰਬ ਨਾ ਕੀਜੇ ਨਾਨਕਾ, ਮਤ ਸਿਰ ਆਵੇ ਭਾਰ।
ਜੇ ਕੋਈ ਕਹਿੰਦੇ ਕਮਰ ਕਟਾਰਾ ਬੰਕੜਾ ਹੋਵੇ ਕਿਸੇ ਦੇ, ਜੇ ਕਿਸੇ ਕੋਲ ਸੱਚ ਕੀ ਕਾਤੀ ਹੋਵੇ, ਤੇ ਕਟਾਰਾ ਕਹਿਤਾ ਹੋਣੇ, ਜੇ ਕਮਰ ਕਸਾ ਹੋਵੇ ਉਹਦਾ ਕੀਤਾ ਹੋਇਆ, ਉਹ ਕਬੀਰ ਨੇ ਕਿਹਾ ਕਮਰ ਬੰਦ ਪੋਥੀ, ਪੋਥੀ ਤੇ ਕਮਰ ਕਸਾ ਕੀਤਾ ਹੋਵੇ, ਗੁਰਬਾਣੀ ਤੇ ਹੀ ਲੱਕ ਬੰਨਿਆ ਹੋਵੇ, ਵੀ ਇਹ ਤੋਂ ਕਸ ਤੋਂ ਬਸ ਹੋਣਾ ਹੀ ਨੀ, ਗੁਰਬਾਣੀ ਤੋਂ ਥੱਲੇ ਕਸ ਤੋਂ ਬਸ ਨੀ ਹੋਣਾ, ਗੁਰਬਾਣੀ ਤੇ ਹੀ ਰਹਿਣਾ। ਜੇ ਕਮਰ ਕਟਾਰਾ ਕਿਸੇ ਦਾ ਹੋਵੇ, ਜੇ ਸੱਚ ਕੀ ਕਾਤੀ ਕਿਸੇ ਦੇ ਗਾਤਰੇ ਹੋਵੇ, ਉਦੋਂ ਗਾਤਰੇ ਨਹੀਂ ਸੀ ਨਾ ਹੁੰਦੇ, ਕਮਰ ਬੰਦ ਕਹਿੰਦੇ ਤੇ ਉਹਨੂੰ, ਪੇਟੀ ਨੂੰ, ਉਹਦੇ ਚ ਸ਼ਸਤਰ ਟੰਗੇ ਹੋਏ ਹੁੰਦੇ ਸੀ। ਕਮਰ ਕਟਾਰਾ ਬਾਂਕੜਾ, ਬਾਂਕੜਾ ਕੈਸਾ, ਸੱਚ ਕੀ ਕਾਤੀ ਤੇ ਬਾਂਕੜਾ ਲਿਖਿਆ ਨਾ, ਨਿਰਾਕਾਰੀ ਕਟਾਰਾ ਬਾਂਕੜਾ। ਬਾਂਕੇ ਕਾ ਅਸਵਾਰ, ਅਸਵਾਰੀ ਕਾਹਦੇ ਹੋਵੇ? ਵਿਵੇਕ ਦੀ ਸਵਾਰੀ ਹੋਵੇ, ਵਿਵੇਕ ਬੁੱਧ ਹੋਵੇ ਕੋਲ, ਵਿਵੇਕ ਬੁੱਧੀ ਹੈ ਜਿਹੜੀ, ਉਹ ਹੈ ਸੱਚ ਕੀ ਕਾਤੀ। ਵਿਵੇਕ ਹੈ ਜਿਹੜਾ ਗਿਆਨ, ਉਹਦੀ ਸ਼ਕਤੀ ਹੈ ਪਿੱਛੇ, ਬੁੱਧੀ ਦੇ ਪਿੱਛੇ ਸ਼ਕਤੀ ਤੋਂ ਗਿਆਨ ਦੀ ਹੈ, ਉਹਦੀ ਸ਼ਕਤੀ ਹੈ, ਉਹਦੀ ਸਵਾਰੀ ਕਰਦੀ ਹੈ, ਉਹਦੇ ਤੇ ਚੱਲਦੀ ਹੈ, ਉਹਦੇ ਤੇ ਆਧਾਰਿਤ ਹੈ, ਗਿਆਨ ਦੇ ਆਧਾਰ ਤੇ ਹੁੰਦੀ ਹੈ ਬੁੱਧ। ਬਾਂਕੇ ਕਾ ਸਵਾਰ, ਸਵਾਰੀ ਕੀਤੀ ਹੋਵੇ, ਮਨ ਦੀ ਸਵਾਰੀ ਕੀਤੀ ਹੋਵੇ, ਮਨ ਦੇ ਉੱਤੇ ਕਾਬੂ ਪਾਇਆ ਹੋਵੇ, ਚਿੱਤ ਕੋਲ ਸੱਚ ਕੀ ਕਾਤੀ ਹੋਵੇ, ਚਾਹੇ ਕਮਰ ਦੇ ਉੱਤੇ ਕਟਾਰਾ ਹੋਵੇ ਕੋਲ, ਘੋੜਾ ਕਾਹਦਾ ਹੋਵੇ? ਘੋੜਾ ਸਹਿਜ ਕਾ, ਮਨ ਟਿਕੇ ਹੋਏ ਦਾ, ਟਿਕੇ ਹੋਏ ਮਨ ਦਾ ਘੋੜਾ ਹੋਵੇ।
ਬੰਕੇ ਦਾ ਕੀ ਭਾਵ ਹੁੰਦਾ?
ਨਿਰਾਕਾਰੀ, ਨਿਰਾਕਾਰੀ ਬੰਕੇ ਲੈਣਾ, ਨਿਰਾਕਾਰ, ਨਿਰਭਾਰ, ਮਾਇਆ ਤੋਂ ਰਹਿਤ।
ਅੱਛਾ, ਉਹ ਕਬੀਰ ਜੀ ਦਾ ਉਹ ਜਿਹੜਾ ਸ਼ਬਦ ਤੁਸੀਂ ਕਹਿੰਦੇ ਹੋਏਗਾ, ਮੂੰਡ ਪਲੋਸ ਕਮਰ ਬੰਦ ਪੋਤ, ਹਮਕੋ ਚਾਬਨ ਉਨਕੋ ਰੋਟੀ, ਇਹਦਾ ਕੀ ਭਾਵ ਹੈ? ਮੂੰਡ ਪਲੋਸ ਕਮਰ ਬੰਦ ਪੋਥੀ,
ਉਹ ਉਹਨਾਂ ਨੂੰ ਕਹਿ ਰਹੇ ਨੇ ਵੀ ਲੱਕਾਂ ਨੂੰ ਤਾਂ ਪੋਥੀਆਂ ਬੰਨਦੇ ਰਹਿੰਦੇ, ਸਿਰ ਤੇ ਹੱਥ ਫੇਰੀ ਜਾਂਦੇ ਨੇ, ਹਮਕੋ ਚਾਬਨ ਉਨਕੋ ਰੋਟੀ, ਜੇ ਨਿਰਾਕਾਰੀ ਦੁਨੀਆਂ ਜਿਹੜੇ ਤਾਂ ਹਮ ਵਾਲੇ ਨੇ,
ਹਾਂਜੀ,
ਜਿਹਨਾਂ ਚ ਮਾਇਆ ਹੈ ਉਹਨਾਂ ਨੂੰ ਤਾਂ ਚਾਬਣ ਮਿਲਦਾ, ਰੋਟੀ ਨੀ ਮਿਲਦੀ ਹੈ, ਰੋਟੀ ਗੁਰਮਤ ਹੈ, ਬਾਕੀ ਚਾਬਣੇ ਸਾਰਿਆਂ ਦਾ, ਜਿਵੇਂ ਦਾਣੇ ਚੱਬੀਦੇ ਨੇ, ਉਹ ਹੇਰਾ ਰੋਟੀ ਕਾਲ ਨੇ ਗਲਾ ਕਟਾਵੇ ਕੌਣ? ਕਬੀਰ ਗੁਰਮਤ ਨੂੰ ਰੋਟੀ ਬਣਦਾ, ਜਿਹੜੀ ਆ ਦੂਈ ਮਤ ਹੈ ਕਹਾਣੀ ਵਾਲੀ ਉਹਨੂੰ ਖਿਚੜੀ ਬਣਦਾ, ਖੂਬ ਖਾਣਾ ਖਿਚੜੀ ਜਾਵੇ ਅੰਮ੍ਰਿਤ ਲੋਣ, ਉਹਦੀ ਆਪਣੀ ਭਾਸ਼ਾ ਦੀ ਗੱਲ ਹੈ। ਜਦ ਖੂਬ ਖਾਣਾ ਖਿਚੜੀ, ਖਿਚੜੀ ਦੇ ਵਿੱਚ ਤਰ੍ਹਾਂ ਤਰ੍ਹਾਂ ਦੇ ਨਾਜ ਹੁੰਦੇ ਨੇ, ਤਰ੍ਹਾਂ ਤਰ੍ਹਾਂ ਦੇ ਗਿਆਨ ਨੇ, ਸਾਖੀਆਂ ਨੇ, ਇੱਥੇ ਇੱਕੋ ਹੀ ਚੀਜ਼ ਹੈ, ਇਹਦੇ ਵਿੱਚ ਰੋਟੀ ਪੱਕੀ ਹੁੰਦੀ ਹੈ, ਪੱਕੀ ਬਾਣੀ ਹੈ।
ਠੀਕ ਹੈ ਜੀ।
ਇਸ ਕਰਕੇ ਰੋਟੀ,
ਉਹ ਇਸ ਤਰ੍ਹਾਂ ਵੀ ਕਹਿੰਦੇ ਹਮਕੋ ਸਾਥਰ ਉਨਕੋ ਖਾਟ, ਸਾਥਰ ਕੀ ਹੁੰਦਾ ਜੀ?
ਪਿਆਲੇ ਦਾ ਸਾਨੂੰ ਸੱਥਰ ਚੰਗਾ, ਸੱਥਰ ਭੁੰਜੇ ਪੈਣ ਨੂੰ ਕਹਿੰਦੇ ਨੇ।
ਅੱਛਾ ਜੀ।
ਉਨਕੋ ਖਾਟ,
ਠੀਕ ਹੈ ਜੀ। ਸੱਥਰ ਦਾ ਭਾਵ ਥੱਲੇ ਪੈਣਾ ਤੇ ਖਾਟ ਦਾ ਭਾਵ ਹੈ
ਚਾਰ ਪਾਈ।
ਠੀਕ ਹੈ ਜੀ। ਵੀ ਇੱਕ ਦਾ ਹੈਗਾ ਸਮਝੋ ਰਾਜਾ ਸ਼ਾਹੀ,
ਹਾਂਜੀ ਹਾਂਜੀ,
ਠੀਕ ਹੈ, ਦੂਸਰਾ ਜਮਾ ਹੀ ਰੰਕ ਸ਼ਾਹੀ ਹੈ, ਤੇ ਇਸ ਤਰ੍ਹਾਂ ਹੀ ਚਾਬਣ ਜੋ ਹੈ ਉਹ ਰੰਕ ਸ਼ਾਹੀ ਹੈ ਤੇ ਰੋਟੀ ਰਾਜਾ ਸ਼ਾਹੀ ਹੈ ਜੀ। ਕਮਰ ਕਟਾਰਾ ਬੰਕੜਾ, ਵੀ ਕਮਰ ਦੇ ਵਿੱਚ ਬੰਕੜਾ ਦਾ ਭਾਵ ਸੋਹਣਾ ਹੋਵੇ?
ਨਹੀਂ ਨਹੀਂ ਨਹੀਂ, ਗਿਆਨ ਖੜਕ ਹੈ, ਗਿਆਨ ਦਾ ਕਟਾਰਾ ਹੈ, ਸੱਚ ਕੀ ਕਾਤੀ ਦਾ ਇਹ ਸਤਰੀ ਲਿੰਗ ਕਟਾਰਾ ਪੁਲਿੰਗ ਕਹਿਤਾ, ਕੋਈ ਐ ਨਾ ਸਮਝ ਲੇ ਵੀ ਇਸਤਰੀ ਲਿੰਗ ਕੱਲਾ, ਇਹ ਪੁਲਿੰਗ ਇਸਤਰੀ ਲਿੰਗ ਇੱਥੇ ਹੁੰਦਾ ਹੀ ਨੀ।
ਅੱਛਾ,
ਕਾਤੀ ਕਹਿ ਚੁੱਕੇ ਨਾ, ਇੱਥੇ ਕਟਾਰਾ ਕਹਿ ਤਾਂ ਕਟਾਰਾ ਪੁਲਿੰਗ ਆ ਗਿਆ। ਉਹੀ ਤੀਰ ਹੈ, ਉਹੀ ਤਲਵਾਰ ਹੈ, ਉਹੀ ਤੀਰ ਤਲਵਾਰ ਨਾਮ ਤਿਆਰੋ ਜੋ ਜਪੈ ਭਾਏ ਸਿੰਧ ਪਪਾਰ, ਕਾਲ ਤੁਸੀਂ ਕਾਲੀ ਤੁਸੀਂ ਤੁਸੀਂ ਤੇਗ ਔਰ ਤੀਰਾ ਤੁਸੀਂ ਨਿਸ਼ਾਨੀ ਜੀਤ ਕੀ ਆਏ ਤੁਸੀਂ ਜੱਗ ਵੀਰ ਤੁਸੀਂ ਤੁਸੀਂ ਜਿਹੜਾ ਕਿਹਾ ਹੋਇਆ ਨਾਮ ਨੂੰ ਹੀ ਸ਼ਾਸਤਰਾਂ ਦੇ ਰੂਪ ਦੇ ਵਿਚ ਵਰਣਨ ਕੀਤਾ ਹੋਇਆ ਨਿਰਾਕਾਰੀ ਨਿਰਾਕਾਰੀ ਕਟਾਰਾ ਹੈ।
ਅੱਛਾ ਜੀ, ਤੇ ਬੰਕੇ ਕਾ ਅਸਵਾਰ ਤੇ ਨਿਰਾਕਾਰੀ ਗਿਆਨ ਦੀ ਅਸਵਾਰੀ ਹੈ,
ਅਸਵਾਰੀ ਹੈ, ਅਸਵਾਰ ਵੀ ਨਿਰਾਕਾਰੇ ਹੋਊ ਫਿਰ।
ਠੀਕ ਹੈ ਜੀ,
ਅਸਵਾਰ ਤਾਂ ਨਿਰਾਕਾਰ ਹੈ ਪਰ ਉਹਦੇ ਕੋਲ ਘੋੜਾ ਨਿਰਾਕਾਰ ਨਹੀਂ ਹੈ, ਉਹ ਹੈ
ਘੋੜਾ ਕੀਤੋ ਸਹਿਜ ਕਾ ਉਹੀ ਹੈ ਨਾ ਜਸ ਹੰਦਾ ਉਹ ਅਸਵਾਰੀ ਘੋੜੇ ਦੀ ਹੈ ਜੀ।
ਤੂੰ ਬਹੁਤ ਦੌੜਦਾ ਸੀਗਾ ਉਲਟੇ ਪਾਸੇ ਨੂੰ ਬਹੁਤ ਦੌੜਿਆ ਬਹੁਤ ਦੂਰ ਲੈ ਗਿਆ ਮੈਨੂੰ ਹੁਣ ਵਾਪਸ ਜਾਣਾ ਆਪਾਂ ਨੇ ਛੇਤੀ ਪਹੁੰਚ ਹੁਣ ਜਿਹੜਾ ਫਾਸਲਾ ਦੂਰੀ ਹੈ ਉਹਨੂੰ ਛੇਤੀ ਮਿਟਾਉਣ ਦੀ ਗੱਲ ਕਰ। ਹਾਂਜੀ,
ਕਮਰ ਕਟਾਰਾ ਬੰਕੜਾ ਬੰਕੇ ਕਾ ਅਸਵਾਰ ਗਰਬ ਨਾ ਕੀਜੇ ਨਾਨਕਾ ਮਤ ਸਿਰ ਆਵੇ ਭਾਰ।
ਕਹਿੰਦੇ ਜੇ ਕਿਤੇ ਹੋ ਜਾਵੇ ਕਿਸੇ ਕੋਲ ਕਮਰ ਕਟਾਰਾ ਬੰਕੜਾ ਬੰਕੇ ਦਾ ਸਵਾਰ ਹੋਵੇ ਤਾਂ ਅਹੰਕਾਰ ਨੀ ਕਰੀਦਾ ਗਿਆਨ ਖੜਕ ਦਾ, ਗਰਬ ਨਾ ਕੀਜੇ ਨਾਨਕਾ ਮਤ ਸਿਰ ਆਵੇ ਭਾਰ, ਫਿਰ ਭਾਰ ਆਜੂਗਾ ਭਾਰ ਕਾਹਦਾ ਆਜੂ ਉਹ ਮੈਂ ਮੋਹ ਭਰਮ ਪੈ ਫਿਰ ਪ੍ਰਗਟ ਹੋ ਜਾਣਗੇ ਸਾਰੇ ਗੁਣ ਗਲ ਜਾਣਗੇ। ਗਰਬ ਨਾ ਕੀਜੇ ਨਾਨਕਾ ਇਹ ਕਮਰ ਕਟਾਰੇ ਦਾ ਗਰਬ ਨੀ ਕਰੀਦਾ ਹੁੰਦਾ, ਕਟਾਰਾ ਬਗਾਨਾ ਤੈਨੂੰ ਦੇ ਤਾਗਲੇ ਨੇ ਤੂੰ ਗਰਬ ਕਰੇ ਮੇਰਾ ਸਰਕਾਰੀ ਪਸਤੌਲ ਹੈ ਥਾਣੇਦਾਰ ਕੋ ਜੇ ਉਹਦਾ ਗਰਬ ਕਰਕੇ ਕਿਤੇ ਉਹ ਮਿਸਯੂਜ ਕਰ ਲਵੇ ਤਾਂ ਉਹਨੂੰ ਨਾਲੇ ਅਗਲੇ ਕਹਿੰਦੇ ਦੀ ਵਰਦੀ ਵੀ ਲਾ ਲੈਣਾ ਪਸਤੌਲ ਜਮਾ ਕਰਾ ਜਾ ਕਰ ਦੂ ਐ ਵੀ ਹੋ ਜਾਂਦਾ ਕਹਿੰਦੇ ਜੇ ਜਿਵੇਂ ਕਮਰ ਕਟਾਰਾ ਐ ਵੀ ਹੋ ਜਾਂਦਾ ਜੇ ਗਰਬ ਕਰ ਲਵੇ ਇਹਦਾ ਮਤਲਬ ਇਹ ਨੀ ਵੀ ਤੁਹਾਨੂੰ ਹੁਣ ਦੇਤਾ ਪਸਤੌਲ ਥਾਣੇਦਾਰ ਨੂੰ ਲੈ ਨੀ ਕੋਈ ਸਕਦਾ ਜਿਹੜਾ ਦੇ ਸਕਦਾ ਉਹ ਲੈ ਵੀ ਸਕਦਾ ਇਹ ਗੱਲ ਹੈ।
ਠੀਕ ਹੈ,
ਹੁਣ ਮੇਰੇ ਕੋਲੋਂ ਜਾਊਗਾ ਜੀ ਨਾਮ ਇਹ ਲੀਕ ਉਹਨੂੰ ਵੀ ਉਹਦਾ ਚਿਰ ਨੀ ਲੱਗਦਾ
ਮਤ ਸਿਰੇ ਆਵੇ ਭਾਰ
ਆਹੋ ਫਿਰ ਸਿਰ ਭਾਰ ਆਜੂਗਾ ਫਿਰ ਕੋਈ ਜਿਹੜਾ ਅੱਗੇ ਭਾਰ ਲਿਆ ਨਾ ਲੱਥਿਆ ਹੁਣ ਨਿਰਭਾਰ ਹੋਇਆ ਹੋਇਆ ਫਿਰ ਉਹਦੀ ਸਾਰੀ ਸ੍ਰਿਸ਼ਟੀ ਦਾ ਭਾਰ ਸਿਰ ਤੇ ਪੈਜੂ ਉਹਦੀ ਪੰਡ ਹੈ ਨਾ ਚਿੰਤਾ ਦੀ ਉਹ ਫਿਰ ਆਜੂ ਸਿਰ ਤੇ ਪਾਪਾਂ ਦੀ ਪੰਡ ਪੰਡ ਤੋਂ ਆ ਰਹੇ ਪੰਡ ਉਤਾਰੇ ਇਹਨਾਂ ਗੁਣਾਂ ਦੀ ਪੰਡ ਫਿਰ ਆਜੇ ਥੱਲੇ ਫਿਰ ਆ ਜਾਏਗਾ ਉਹ ਆ ਗਏ ਨਾ ਅੱਗੇ ਬਥੇਰੇ ਆ ਗਏ ਉਹ ਪਹਿਲਾਂ ਮਹਾਦੀਨ ਪੈਦਾ ਕੀਤਾ ਜਿੰਨੇ ਦੁੜਬੜੇ ਹੋਏ ਨੇ ਅਹੰਕਾਰ ਇਹ ਲੈ ਕੇ ਡੁੱਬ ਜਾਂਦਾ ਇਹ ਦੁਨੀਆਂ ਦੀ ਵਡਿਆਈ ਹੈ ਜਿਹੜੀ ਇਹ ਲੈ ਕੇ ਡੁੱਬ ਜਾਂਦੀ ਹੈ ਇੱਥੇ ਆ ਕੇ ਤਾਂ ਬਹੁਤ ਖਤਰੇ ਵਾਲੀ ਗੱਲ ਹੈ ਜੇ ਖਤਰੇ ਨੂੰ ਅਣਦੇਖਿਆ ਕਰ ਦੇਵੇ ਬਸ ਗਿਆ।
ਠੀਕ ਹੈ ਜੀ, ਗਰਬ ਨਾ ਕੀਜੇ ਨਾਨਕਾ ਮਤ ਸਿਰ ਸਿਰ ਤੇ ਸਿਹਾਰੀ ਹੈ ਮਤ ਸਿਰ ਦੇ ਉੱਤੇ ਭਾਵ ਮਨ ਦੇ ਉੱਤੇ ਭਾਰ ਦੁਬਾਰਾ ਨਾ ਆਜੇ
ਜੇ ਤੈਨੂੰ ਹੈ ਨਾ ਮੇਰੇ ਕੋਲ ਤਾਂ ਆ ਗਈ ਸੱਚ ਕੀ ਕਾਤੀ ਆ ਗਈ ਇਹਦਾ ਅਹੰਕਾਰ ਕਰ ਲਿਆ ਹੁਕਮ ਹੈ ਜਿਸ ਨੂੰ ਮਰਜ਼ੀ ਚਲਾ ਦੋ ਹੁਕਮ ਦੇ ਵਿੱਚ ਹੀ ਰਹਿ ਚੰਗੀ ਗੱਲ ਹੈ
ਤੇ ਭਾਰ ਦਾ ਭਾਵ ਉਹੀ ਹੈ ਜਿਹੜਾ ਆਪਾਂ ਸੁਖਮਨੀ ਸਾਹਿਬ ਚ ਪੜ੍ਹਦੇ ਹੋਮੈ ਮੋਹ ਭਰਮ ਪੋ ਭਾਰ ਹੈ ਜੀ
ਹਾਂਜੀ ਭਾਰ ਹੈ ਸਾਰੇ ਵਿਕਾਰ ਫਿਰ ਉਹਨਾਂ ਹੀ ਭਾਰ ਫਿਰ ਦਬ ਗਿਆ ਥੱਲੇ ਹਾਂਜੀ
ਪੌੜੀ ਸੋ ਸਤ ਸੰਗਤੀ ਸ਼ਬਦ ਮਿਲੈ ਜੋ ਗੁਰਮੁਖੀ ਚੱਲੈ ਸੱਚ ਧਿਆਨ ਸੇ ਸੱਚੇ ਜਿਨ ਹਰ ਖਰਚ ਧਨ ਪੱਲੈ
ਸਤ ਸੰਗਤੀ ਕੌਣ ਹੈ ਜਿੱਥੇ ਦਸ ਆਦਮੀ ਇਕੱਠੇ ਹੋ ਗਏ ਸਤਸੰਗ ਹੋ ਗਿਆ ਉਹ ਜਿਹੜਾ ਸ਼ਬਦ ਨਾਲ ਸੁਰਤ ਜੁੜੀ ਹੋਈ ਹੈ ਉਹ ਸਤਸੰਗਤੀ ਹੈ ਜਦੋਂ ਸੁਰਤ ਸ਼ਬਦ ਜੁੜ ਗਏ ਤਾਂ ਸਤ ਨਾਲ ਸੰਗਤ ਹੋਈ ਹੈ ਵਰਨਾ ਸਤਸੰਗਤ ਨਹੀਂ ਹੁੰਦੀ ਹੁਣ ਇਹ ਤਾਂ ਸ਼ਰਤ ਹੋਰ ਰੱਖੀ ਹੋਈ ਹੈ ਇੱਥੇ ਸਤਸੰਗਤੀ ਉਹਨੂੰ ਮੰਨਿਓ ਜਾਂ ਸੁਰਤ ਔਰ ਸ਼ਬਦ ਦਾ ਮੇਲ ਹੋ ਜਾਵੇ ਸੱਚ ਦਾ ਗਿਆਨ ਉਹ ਨਾਲ ਸਤਸੰਗਤੀ ਨਹੀਂ ਹੈ ਚੇਤਨ ਮਨ ਦਾ ਇੱਕ ਰਹੇ ਹਮੇਸ਼ਾ ਵਾਸਤੇ ਹੋ ਜਾਵੇ ਉਹ ਸਤਸੰਗਤੀ ਹੈ ਦੋਵੇਂ ਸੱਚ ਨੇ ਸੱਚ ਨਾਲ ਸੱਚ ਜੁੜ ਜਾ ਸਤਸੰਗਤੀ ਹੈ ਤਿਰਕੁਟੀ ਛੁੱਟੀ ਰਹੇ ਤਾਂ ਸਤਸੰਗਤੀ ਹੈ ਜੇ ਤਿਰਕੁਟੀ ਨਾਲ ਫਿਰ ਜੁੜਦਾ ਕਦੇ ਛੱਡਦਾ ਸਤਸੰਗਤੀ ਹੈ ਨੀ ਉਹ ਫਿਰ ਕਦੇ ਝੂਠ ਨਾਲ ਜੁੜ ਜਾਂਦਾ ਕਦੇ ਸੱਚ ਨਾਲ ਜੁੜ ਜਾਂਦਾ ਜੇ ਸ਼ਬਦ ਮਿਲੇ ਸ਼ਬਦ ਦੁਆਰਾ ਮਿਲੇ ਸ਼ਬਦ ਗੁਰਬਾਣੀ ਦਾ ਹੀ ਹੈ ਸ਼ਬਦ ਪਹਿਲਾਂ ਸ਼ਬਦ ਉਪਦੇਸ਼ ਹੈ ਸ਼ਬਦ ਨੂੰ ਸਿਆਰੀ ਹੈ ਦੰਦੇ ਨੂੰ
ਹਾਂਜੀ
ਉਪਦੇਸ਼ ਦੁਆਰਾ ਆਪਣੇ ਮੂਲ ਨਾਲ ਮਿਲ ਜਾਵੇ ਜਾਂ ਫਿਰ ਸੁਰਤ ਸ਼ਬਦ ਨਾਲ ਮਿਲ ਜਾਵੇ ਉਹ ਵੀ ਸਤਸੰਗਤੀ ਹੋਈ ਹੈ ਉਹ ਅਗਲੀ ਸਟੇਜ ਹੈ ਉਦੋਂ ਦੀ ਰਹੂ ਉਹ ਵੀ ਸਤਸੰਗਤੀ ਹੋ ਉਦੋਂ ਗਾਹ ਨੀ ਹੈ ਕੁਛ ਇੱਕ ਜਿਹੜਾ ਹੋ ਗਿਆ ਉੱਗੇ ਚਾਹੇ ਨਾ ਉੱਗੇ ਕੋਈ ਜਰੂਰੀ ਨਹੀਂ ਹੈ ਰਹੂ ਉੱਥੇ ਹੀ ਉਹ ਗੂੰਗੇ ਨੇ ਬੁੜਖਾਇਆ ਗੂੰਗਾ ਰਹਿ ਗਿਆ ਇੱਕ ਬੋਲਣ ਲੱਗ ਗਿਆ ਦੋ ਫਰਕ ਕੀ ਹੈ ਇੱਕ ਨੂੰ ਮੁਕਤੀ ਨਾ ਮਿਲ ਗਈ ਉਹ ਕਹਿੰਦਾ ਵੀ ਮੈਂ ਮੁਕਤ ਨਾ ਜਾਣੇ ਕੋਰੇ ਲਾ ਲੋਕਾਂ ਨੂੰ ਕਿਵੇਂ ਪਤਾ ਲੱਗੂ ਮੁਕਤੀ ਕਿਵੇਂ ਮਿਲਦੀ ਹੈ ਇੰਨੀ ਉਹ ਗੱਲ ਹੈ ਮੈਨੂੰ ਤਾਂ ਮਿਲ ਗਈ ਮੈਂ ਦੂਜਿਆਂ ਨੂੰ ਕਿਵੇਂ ਦੱਸੂਗਾ ਮੁਕਤੀ ਦਾ ਮਾਰਗ ਮੈਨੂੰ ਬੋਲਣ ਲਾ ਦੱਸਣ ਦੀ ਸ਼ਕਤੀ ਦੇ ਮੁਕਤੀ ਨੂੰ ਬਿਆਨ ਕਰਨ ਦੀ ਛੁੱਟਣ ਕੀ ਵਿਧੀ ਨੂੰ ਬਿਆਨ ਕਰਨ ਦੀ ਜਿਹੜੀ ਲਫ਼ਜ਼ ਦੇਣ ਦੀ ਸਮਰੱਥਾ ਤੇ ਆਹੀ ਗੱਲ ਹੈ ਚਾਰ ਪਦਾਰਥਾਂ ਦੋ ਅਗਲੇ ਪਦਾਰਥ ਹੋਰ ਕੁਛ ਨੀ। ਪਰ ਉਹ ਬੁਲਾਇਆ ਹੀ ਬੋਲ ਸਕਦਾ, ਆਪ ਨਹੀਂ ਬੋਲ ਸਕਦਾ। ਆਪ ਬੋਲ ਸਕਦਾ ਤਾਂ ਇੱਕ ਹੋਇਆ ਹੀ ਬੋਲ ਪੈਂਦਾ, ਜੇ ਆਪ ਬੋਲ ਸਕਦਾ ਹੁੰਦਾ ਇੱਕ ਹੋਇਆ ਬੋਲ ਪੈਂਦਾ, ਬਿਆਨ ਨਹੀਂ ਕਰ ਸਕਦਾ। ਬਿਆਨ ਕਰਵਾਵੇ ਜਾਂ ਨਾ ਕਰਵਾਵੇ ਗੱਲ ਤਾਂ ਇੱਕੋ ਹੀ ਹੈ। ਉਹਦਾ ਸੰਪਾਸ਼ਾ ਉਹੀ ਕਹਿ ਰਹੇ ਨੇ ਚਿਤਨਾ ਪਿਓ ਹਮਰੋ ਆਵਣ ਕਾ, ਪਹਿਲੇ ਜਨਮ ਚ ਨਹੀਂ ਸੀ ਇਹ ਗੱਲ ਹੋਈ, ਹੁਣ ਕੀਤੀ ਆ ਕੇ। ਚਾਰ ਪਦਾਰਥ ਵਾਲਾ ਜਨਮ ਨਹੀਂ ਦੂਆ ਲੈ ਸਕਦਾ, ਦੋ ਪਦਾਰਥ ਵਾਲਾ ਜਨਮ ਲੈ ਸਕਦਾ ਦੋ ਪਦਾਰਥ ਦੂਏ ਦਿਖਾਉਣ ਵਾਸਤੇ, ਪਰ ਆਪਣੀ ਮਰਜ਼ੀ ਨਾਲ, ਜਾਂ ਫਿਰ ਹੁਕਮ ਹੋ ਜਾਵੇ ਲੋੜ ਪੈ ਜਾਵੇ, ਜਿਵੇਂ ਉਹ ਪਰਮੇਸ਼ਰ ਨੇ ਕਿਹਾ ਵੀ ਹੁਣ ਕੰਮ ਨਹੀਂ ਚੱਲਦਾ, ਲੋੜ ਪੈ ਜਾਵੇ ਫਿਰ ਤਾਂ ਉਹਨੂੰ ਮੈਦਾਨ ਚ ਆਉਣਾ ਹੀ ਪਊ।
ਠੀਕ ਹੈ ਜੀ। ਸੋ ਸਤ ਸੰਗਤੀ ਸ਼ਬਦ ਮਿਲਾਇਆ ਜੋ ਗੁਰਮੁਖੀ ਚੱਲੇ,
ਗੁਰਮੁਖੀ ਹੋ ਕੇ ਚੱਲੇ, ਗੁਰਮਤ ਦੇ ਅਨੁਸਾਰ ਹੋ ਕੇ ਚੱਲੇ, ਆਪਣੇ ਸਤਿਗੁਰ ਦੇ ਅਨੁਸਾਰ ਚੱਲੇ, ਅਨੁਸਰਣ ਕਰੇ। ਅਨੁਸਰਣ ਲਫ਼ਜ਼ ਹੈ ਹਿੰਦੀ ਦਾ, ਅਨੁਸਾਰੀ ਹੋਣਾ, ਜਿਵੇਂ ਉਹ ਚਲਾਉਂਦਾ ਉਵੇਂ ਚੱਲੇ, ਉਹਦੇ ਅੱਗੇ ਮਰ ਕੇ ਚੱਲੇ, ਆਪਣੀ ਮਰਜ਼ੀ ਨੂੰ ਤਿਆਗ ਕੇ ਚੱਲੇ, ਉਹ ਸਤਸੰਗਤੀ ਹੈ।
ਸੱਚ ਧਿਆਨ ਸੇ ਸੱਚੇ ਜਿਨ ਹਰ ਖਰਚ ਧਨ ਪੱਲੇ,
ਜਿਹੜੇ ਸੱਚ ਚ ਧਿਆਨ ਰੱਖਦੇ ਨੇ ਨਾ ਹਰ ਵਕਤ, ਅਸਲ ਚ ਸੱਚੇ ਉਹੀ ਨੇ। ਜੇ ਧਿਆਨ ਕਦੇ ਸੱਚ ਕਦੇ ਝੂਠ ਵੱਲ ਜਾਂਦਾ ਉਹ ਸੱਚੇ ਨੀ। ਸਕਿਆਰੇ ਵੱਲ ਨੂੰ ਵੱਧ ਰਹੇ ਨੇ, ਸਕਿਆਰਾ ਹੋਣ ਵੱਲ ਨੂੰ ਜਾ ਰਹੇ ਨੇ ਉਹ ਜ਼ਰੂਰ। ਸਾਰਾ ਸੱਚ ਦਾ ਧਿਆਨ ਰਹੂ ਉਹਨਾਂ ਨੂੰ, ਅਸਲ ਚ ਸੱਚੇ ਜਦੇ ਹੀ ਮੰਨੇ ਜਾਣਗੇ, ਉਹ ਤੋਂ ਪਹਿਲਾਂ ਨੀ ਮੰਨੇ ਜਾ ਸਕਦੇ। ਉਹ ਤੋਂ ਪਹਿਲਾਂ ਤਾਂ ਝਟਕੇ ਲੱਗਦੇ ਨੇ ਨਾ, ਇੰਜਣ ਕਿਵੇਂ ਲੋੜ ਝਟ ਸਕਦਾ ਜਿਹਨਾਂ ਚ ਲਗਾਤਾਰ, ਉਹ ਨੀ ਕੀ ਪਤਾ ਉਸ ਵੇਲੇ ਸਰੀਰ ਛੱਡਣ ਵੇਲੇ ਸੁੱਤੀ ਜੇ ਬਾਹਰ ਚਲੀ ਗਈ, ਉਹ ਖਤਰੇ ਚ ਹੈ। ਹਾਂਜੀ।
ਸੱਚ ਧਿਆਨ ਸੇ ਸੱਚੇ ਜਿਨ ਹਰ ਖਰਚ ਧਨ ਪੱਲੇ,
ਜਿਨ੍ਹਾਂ ਦੇ ਪੱਲੇ ਹੈ ਰਾਹ ਦਾ ਅਗਲਾ ਅੱਗੇ ਭੁੱਖਾ ਕਿਆ ਖਾਏ, ਸਫ਼ਰ ਦੇ ਵਿੱਚ ਜਾਣਾ ਖਰਚ ਪੱਲੇ ਹੈ। ਗਿਆਨੀਆਂ ਦਾ ਤਾਂ ਨਾਮ ਹੈ, ਕਿਸੇ ਨੂੰ ਖਰਚਦੇ ਨੇ,
ਠੀਕ ਹੈ,
ਕਿਸੇ ਦਾ ਲਾਹਾ ਮਿਲਦਾ ਖਰਚੇ ਤੇ। ਜਿਵੇਂ ਕੋਈ ਬਿਜ਼ਨਸ ਕਰਦਾ ਉਹ ਜੇ ਖਰਚਦਾ ਹੈ ਉਹ ਚ ਉਹਨੂੰ ਲਾਭ ਹੁੰਦਾ। ਇਹ ਵੀ ਜਿੰਨਾ ਖਰਚਿਆ ਜਾਵੇ ਉਹਨਾਂ ਵੱਧ, ਜਿੰਨਾ ਦੱਸਿਆ ਜਾਵੇ ਦੱਸਣਾ ਖਰਚਣਾ, ਅੱਗੇ ਸੋਝੀ ਹੋਰ ਆਉਣੀ ਦੱਸੇ ਤੂੰ ਉਹ ਲਾਹਾ, ਦੱਸਦੇ ਦੱਸਦੇ ਨੂੰ ਅਗਲੀ ਗਿਆਨ ਹੋਈ ਜਾਣਾ ਇਹ ਲਾਹਾ, ਆਪੇ ਹੋਈ ਜਾਂਦਾ। ਆਦਮੀ ਨੇ ਖਰਚਣਾ ਧਨ,
ਠੀਕ
ਹੈ, ਵਿਅਕਤੀ ਵਾਸਤੇ ਹੁੰਦਾ ਨਾ ਖਰਚ,
ਹਾਂਜੀ
ਵਿਅਕਤੀ ਵਾਸਤੇ ਖਰਚ ਹੁੰਦਾ। ਹਾਂਜੀ।
ਭਗਤ ਸੋਹਣ ਗੁਣ ਗਾਮ ਦੇ ਗੁਰਮਤ ਅਚੱਲੈ, ਰਤਨ ਵਿਚਾਰ ਮਨ ਵਸਿਆ ਗੁਰ ਕੇ ਸ਼ਬਦ ਭੱਲੈ।
ਭਗਤ ਜਿਹੜੇ ਨੇ ਨਾ ਗੁਣ ਗਾਉਂਦੇ ਨੇ, ਜਿਹੜੇ ਦਰਗਾਹ ਚ ਵੀ ਗੁਣੇ ਗਾਉਂਦੇ ਨੇ, ਉਹ ਜਿਹਨੂੰ ਆਦਤ ਪੈ ਜਾ ਉਹ ਕਾਹਨੂੰ ਹਟਦੀ ਹੈ ਫਿਰ ਜਾਂਦੀ ਹੈ। ਉਹ ਨਾਲੇ ਉਹ ਭਗਤ ਕਿਹੜਾ ਮਰਦੇ ਹੁੰਦੇ ਨੇ, ਗਿਆਨੀ ਜੀਵਨ ਸਦਾ ਸਦਾ, ਗਿਆਨੀ ਤਾਂ ਸਦਾ ਸਦਾ ਹੀ ਜਾਂਦੇ ਨੇ। ਜੋ ਉਹਨਾਂ ਨੇ ਆਦਤ ਬਣ ਗਈ ਉਹ ਆਦਤ ਕਾਹਨੂੰ ਛੁੱਟਦੀ ਹੈ ਉਹਨਾਂ ਤੇ। ਸੋਹਣ ਗੁਣ ਗਾਉਂਦੇ ਗੁਰਮਤੀ ਅਚੱਲੇ, ਗੁਰਮਤ ਨਾਲ ਅਡੋਲ ਖੜੇ ਰਹਿੰਦੇ ਨੇ, ਮਨ ਚਲਾਏ ਮਾਨ ਨਹੀਂ ਹੁੰਦਾ ਉਹਨਾਂ ਦਾ, ਮਨ ਚ ਉਹਨਾਂ ਦੇ ਕਦੇ ਵੀ ਕੋਈ ਮਾਇਆ ਦੀ ਇੱਛਾ ਨਹੀਂ ਪੈਦਾ ਹੁੰਦੀ, ਕਲਪਨਾ ਨਹੀਂ ਪੈਦਾ ਹੁੰਦੀ, ਫਿਰ ਹੋ ਕੇ ਖੜਾ ਰਹਿੰਦਾ ਫਿਰ ਮਨ।
ਰਤਨ ਵਿਚਾਰ ਮਨ ਵਸਿਆ ਗੁਰ ਕੈ ਸ਼ਬਦ ਭਲੈ,
ਆ ਜਿਹੜੀ ਗੁਰਮਤ ਹੈ ਨਾ ਇਹਦੇ ਵਿੱਚ ਰਤਨ ਜਵਾਹਰ ਨੇ ਮਾਣਕ, ਮਤ ਵਿੱਚ ਰਤਨ ਜਵਾਹਰ ਮਾਣਕ, ਇਹ ਜਦ ਵਿਚਾਰੇ ਗੁਣ ਉਹੀ ਇਹ ਰਤਨ ਵਿਚਾਰ ਗੁਰ ਕੈ ਸ਼ਬਦ ਭਲੇ, ਆ ਜਿਹੜੀ ਗੁਰ ਉਪਦੇਸ਼ ਹੈ ਬਾਣੀ, ਭਲੇ ਲਫ਼ਜ਼ ਹੈ, ਭਲੇ ਦੇ ਹੀ ਭੱਲੇ ਬਣਾਇਆ ਹੋਇਆ, ਭਲੇ ਅਮਰਦਾਸ ਗੁਣ ਤੇਰੇ, ਜਿਹੜਾ ਗੁਣ ਹੋਣ ਦੂਏ ਦਾ ਭਲਾ ਕਰਨ ਵਾਲਾ ਹੀ ਹੋਣ, ਕਿਸੇ ਦਾ ਬੁਰਾ ਨਾ ਕਰਨ। ਗੁਰਮਤ ਦੇ ਜਿਹੜੇ ਰਤਨ ਨੇ ਗੁਣ ਨੇ ਇਹਨੂੰ ਵਿਚਾਰ ਕੇ ਮਨ ਚ ਗਿਆ ਬਸ ਗਿਆ, ਰਤਨ ਧਨ ਪੱਲੇ ਗਾਮ ਧਨ ਪੱਲੇ ਤਿੰਨ ਗੁਣ ਨੇ ਜਿਹੜੇ ਉਹਨਾਂ ਨੇ ਮੰਨੇ ਨੇ, ਜੋ ਤਮੋ ਸਤੋ ਉਹ ਭਲੇ ਦੀ ਗੁਣ ਭਲਾ ਨਹੀਂ ਕਰ ਸਕਦੇ,
ਠੀਕ ਹੈ ਜੀ,
ਉਹ ਔਗੁਣ ਮੰਨੇ ਹੋਏ ਨੇ। ਉਹ ਤਿੰਨੇ ਗੁਣ ਜਿਹੜੇ ਨੇ ਤ੍ਰੈ ਗੁਣ ਮਿਟਾ ਖਾਈਏ ਸਾਰ, ਉਹ ਮਟਕਾਣੇ ਨੂੰ ਕਿਹਾ ਹੋਇਆ, ਉਹਨਾਂ ਨੇ ਗੁਣ ਮੰਨੇ ਹੋਏ ਨੇ, ਉਹ ਗੁਣ ਭਲਾ ਨਹੀਂ ਕਰਨ ਵਾਲੇ ਹੈਗੇ, ਉਹ ਬੁਰਾ ਕਰਨ ਵਾਲੇ ਗੁਣ ਨੇ, ਮਾਇਆ ਨੇ ਉਹ, ਇਹ ਭਲੇ ਨੇ ਗੁਣ ਸਾਰੇ ਗੁਰਬਾਣੀ ਦੇ ਵਿੱਚ, ਸਭ ਦਾ ਭਲਾ ਹੀ ਕਰਦੇ ਨੇ,
ਠੀਕ ਹੈ ਜੀ। ਆਪੇ ਮੇਲ ਮਿਲਾਇੰਦਾ ਆਪੇ ਦੇ ਵਡਿਆਈ,
ਉਹ ਮੇਲ ਵੀ ਉਹੀ ਮਨਾਉਂਦਾ, ਵਡਿਆਈ ਵੀ ਉਹੀ ਦਿੰਦਾ, ਜਿਹੜੀ ਆ ਵਡਿਆਈ ਕੀਤੀ ਹੈ ਭਗਤਾਂ ਨੇ ਉਹਨੇ ਕਰਾਈ ਹੈ, ਇਹਨਾਂ ਤੋਂ ਉਹਨਾਂ ਨੇ ਕਰਤੀ, ਦਿੱਤੀ ਤਾਂ ਉਹਦਾ ਹੀ ਹੈ, ਜੇ ਕੋਈ ਕਹਿ ਦੇ ਮੈਂ ਕੀਤੀ ਹੈ ਫਿਰ ਐਵੇਂ ਝੂਠੇ ਬੋਲਦਾ,
ਠੀਕ ਹੈ ਜੀ। ਆਪੇ ਪਰਮੇਸ਼ਰ ਨੂੰ ਕਿਹਾ, ਠੀਕ ਹੈ ਜੀ,
ਪਰਮੇਸ਼ਰ ਹੀ ਵਡਿਆਈ ਦਊਗਾ, ਹੋਰ ਵਡਿਆਈ ਕੌਣ ਦਊਗਾ,
ਠੀਕ ਹੈ ਜੀ। ਆਪੇ ਮੇਲ ਮਿਲਾਇੰਦਾ ਆਪੇ ਦੇ ਵਡਿਆਈ,
ਚੇਤਾ ਮਨ ਨੂੰ ਜੇ ਉਹਨੇ ਦੱਸੀ ਹੈ ਕਿ ਬਾਣੀ ਭਗਤ ਪੈਦਾ ਕੀਤੇ ਨੇ ਤਾਂ ਹੀ ਹੁਣ ਚੇਤਾ ਮਨ ਮਿਲਦੇ ਨੇ ਲੋਕਾਂ ਦੇ ਪੜ੍ਹ ਕੇ ਸੁਣ ਕੇ, ਉਹ ਪਹਿਲਾਂ ਤਾਂ ਉਹਨੇ ਹੀ ਦੱਸੀ ਹੈ ਕਿਤੋਂ, ਗੁਰਮਤ ਗੁਰਮਤ ਆਦਮੀ ਦੀ ਮਤ ਹੈ ਨੀ, ਇਹ ਤਾਂ ਪਰਮੇਸ਼ਰ ਦੀ ਮਤ ਹੈ, ਉਹਦਾ ਹੀ ਦੱਸਿਆ ਹੋਇਆ ਹੈ, ਉੱਥੇ ਤੱਕ ਗਿਰ ਧੱਕਾ ਅਸੀਂ ਉੱਥੋਂ ਥੱਲੇ, ਹੁਣ ਉਹ ਤੋਂ ਕਿੱਥੋਂ ਗਿਰੇ ਹਾਂ ਇਹ ਵੀ ਨੀ ਪਤਾ, ਕਿਵੇਂ ਪਹੁੰਚੇ ਇਹ ਵੀ ਨੀ ਪਤਾ, ਇੱਥੋਂ ਗਿਰੇ ਆ, ਕਿਉਂ ਗਿਰੇ ਆ, ਕਿਵੇਂ ਦੁਬਾਰਾ ਉੱਥੇ ਜੁੜਾਂਗੇ, ਇਹ ਤਾਂ ਪਤਾ ਹੀ ਨਹੀਂ ਕਿਸੇ ਨੂੰ। ਬਾਕੀ ਮਤ ਹੈ ਹੀ ਨਹੀਂ ਕੋਈ ਦੁਨੀਆਂ ਦੇ ਵਿੱਚ, ਇਹੀ ਮਤ ਹੈ ਇਹ ਉਹਦੀ ਹੈ। ਫਿਰ ਜਿਹੜੇ ਜਿਨ੍ਹਾਂ ਨੇ ਲਿਖਿਆ ਉਹ ਕਹਿੰਦੇ ਨੇ ਤਾਂ ਉਹਦੀ ਹੈ, ਉਹ ਤਾਂ ਮੰਨਦੇ ਹੀ ਨਹੀਂ ਵੀ ਸਾਡੀ ਹੈ।
ਠੀਕ ਹੈ ਜੀ, ਅਖੀਰੀ ਪੰਕਤੀ ਹੈ ਇਹਦਾ ਕਾਫੀ ਆ ਵੀ ਵਾਹਵਾ ਸੱਚੇ ਪਾਤਸ਼ਾਹ ਤੋਂ ਸੱਚੀ ਨਾਈ ਨਾਲ ਮਿਲਦਾ ਜੀ। ਇੱਥੇ 19ਵੀਂ ਪੌੜੀ ਸਮਾਪਤੀ ਹੈ ਜੀ।
ਹਾਂਜੀ।